Appliances there. Brampton TV and Appliances. 801 Bowie Drive West, Brampton. Ya call karo 905-450-2828. 905-450-2828.
स्वीट फैक्टरी दी तक गाली कुजोरे तुम्हां पया जे चारे पासे तुसी भी आओ 1850 Albion Road in Rexdale 416-213-1165
Asian Food Center di sariyan hi locations te 17 mai to 26 mai tak lag chuki hai Victoria Day Sale 350 gram quality paneer 299 10 pound Ashirwad multigrain aata 999 10 pound India Gate Rosanna rice 1199 400 gram Deep Alu Tikki 299 1 liter Happy Fizz 199 Asian Food Center di sariyan hi locations te tusi taze phal fruit sabziyan bhande ate mithaiyan bhi le sakde ho zyada jankari layi call at Asian Food Center at 416-740-326
Roadmaster Truck Driving School ਜੀ ਹਾਂ ਤੁਸੀਂ ਠੀਕ ਸੁਣਿਆ ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ ਟਰੱਕ ਸਿੱਖਣ ਦੇ ਚਾਹਵਾਨਾਂ ਨੂੰ ਹਰ ਲੈਵਲ ਦੀ ਉੱਚ ਸਿਖਲਾਈ ਅਤੇ ਪਾਸ ਹੋਣ ਤੱਕ ਟ੍ਰੇਨਿੰਗ ਅਤੇ ਸਿੱਖਿਆ ਦੇਣ ਲਈ ਵਚਨਬੱਧ ਹੈ ਤੁਹਾਡੀ ਸਹੂਲਤ ਮੁਤਾਬਕ ਫਲੈਕਸੀਬਲ ਟਾਈਮਿੰਗ ਵੈਰੀ ਈਜ਼ੀ ਫਾਈਨੈਂਸਿੰਗ ਅਤੇ ਉੱਚ ਦਰਜੇ ਦੇ ਟਰੱਕ ਅਤੇ ਟ੍ਰੇਨ ਰਨ ਆਲ ਲੈਸ ਸਕੂਲ ਤੋਂ ਟਰੱਕ ਸਿਖਲਾਈ ਲੈਣ ਲਈ ਹੁਣੇ ਹੀ ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ ਨਾਲ 647-550-5913 ਤੇ ਸੰਪਰਕ ਕਰੋ ਇੱਕ ਵਾਰ ਫਿਰ 647-550-5913 ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ
ਬੀਬਾ ਤੂੰ ਰੋਜ਼ਾਨਾ ਥੱਪੜ ਮਾਰੇ ਨੇ ਬੀਬਾ ਤੂੰ ਰੋਜ਼ਾਨਾ ਥੱਪੜ ਮਾਰੇ ਨੇ ਕੱਢੇ ਆਪਣੇ ਮੂੰਹ ਵਿੱਚੋਂ ਅੰਗਾਰੇ ਨੇ ਜਦ ਤੇਰੇ ਆਕਾ ਨੇ ਮੂੰਹ ਨੂੰ ਸੀਤਾ ਸੀ ਤੂੰ ਲੜਦੇ ਲੋਕਾਂ ਨੂੰ ਬੇਪਤ ਕੀਤਾ ਸੀ ਆਉਣੇ ਨੇ ਦਿਨ ਜਿੱਦਾਂ ਦਾ ਹੈ ਅੱਜ ਗਿਆ ਫਿਰ ਕੀ ਹੈ ਜੇ ਤੇਰੇ ਥੱਪੜ ਵੱਜ ਗਿਆ ਚੰਗਾ ਜਾਂ ਮਾੜਾ ਹੈ ਰੋਸ ਜਵਾਬੀ ਹੈ ਚੰਗਾ ਜਾਂ ਮਾੜਾ ਹੈ ਰੋਸ ਜਵਾਬੀ ਹੈ ਚੇਤੇ ਰੱਖੀ ਇਹ ਅੰਦਾਜ਼ ਪੰਜਾਬੀ ਹੈ ਚੇਤੇ ਰੱਖੀ ਇਹ ਅੰਦਾਜ਼ ਪੰਜਾਬੀ ਹੈ ਗੁਰਦਿਆਲ ਰੋਸ਼ਨ ਹੋਰਾਂ ਦੀ ਇਸ ਰਚਨਾ ਨਾਲ ਅੱਜ ਦੇ ਸੁਨਗਾਰਾ ਪ੍ਰੋਗਰਾਮ ਚ ਆਪ ਸਭ ਦਾ ਨਿੱਘਾ ਸਵਾਗਤ ਜੀ ਆਇਆਂ ਨੂੰ ਤੇ ਰਾਣਾ ਰਣਧੀਰ ਸਿੰਘ ਸਿੱਧੂ ਦੀ ਸਤਿ ਸ੍ਰੀ ਅਕਾਲ ਪ੍ਰਵਾਨ ਕਰੋ ਉਮੀਦ ਹੈ ਕਿ ਸਵੇਰ ਤੋਂ ਹੀ ਤੁਸੀਂ WTR 770 ਤੇ ਪ੍ਰਸਾਰਿਤ ਵੱਖ ਵੱਖ ਪ੍ਰੋਗਰਾਮਾਂ ਦਾ ਜ਼ਰੂਰ ਆਨੰਦ ਲਿਆ ਹੋਵੇਗਾ ਅੱਜ ਜੂਨ ਮਹੀਨੇ ਦੀ 7 ਤਰੀਕ ਦਿਨ ਸ਼ੁੱਕਰਵਾਰ ਤੇ 2:00 ਤੇ 4:45 ਸਟੂਡੀਓ ਦੀ ਘੜੀ ਤੇ ਹੋ ਚੁੱਕੇ ਨੇ ਬਾਹਰਲਾ ਤਾਪਮਾਨ 16 ਡਿਗਰੀ ਹੈ ਜਦਕਿ 19 ਡਿਗਰੀ ਮਹਿਸੂਸ ਕੀਤਾ ਜਾ ਰਿਹਾ ਸਵੇਰੇ ਧੁੱਪ ਨਿਕਲੀ ਸੀ ਤੇ ਹੁਣ ਮੀਂਹ ਪੈ ਰਿਹਾ। ਹੁਣ ਤੋਂ ਲੈ ਕੇ ਤੇ ਤਕਾਲਾਂ ਤੱਕ ਮੀਂਹ ਪੈਣਾ ਤੇ ਰਾਤ ਤੱਕ ਸਾਰੇ ਬੱਦਲ ਖਾਲੀ ਹੋ ਜਾਣੇ। ਪਹਿਲਾਂ ਇਹ ਸ਼ਨਿਚਰਵਾਰ ਵੀ ਮੀਂਹ ਦੱਸਦੇ ਸੀ ਤੇ ਸਾਨੂੰ ਬੜਾ ਫਿਕਰ ਸੀ ਵੀ ਸ਼ਨਿਚਰਵਾਰ ਨੂੰ ਕਬੱਡੀ ਦਾ ਟੂਰਨਾਮੈਂਟ ਆ ਤੇ ਬਣੂ ਕੀ। ਪਰ ਹੁਣ ਸ਼ਨਿਚਰਵਾਰ ਜਿਹੜਾ ਜੀ ਮੀਂਹ ਹੈ ਨੀ, 23 ਡਿਗਰੀ ਤਾਪਮਾਨ ਤੇ ਧੁੱਪ ਨਿਕਲਣੀ ਹੈ। ਬਹੁਤ ਵਧੀਆ ਕਹਿ ਲਓ ਕਿ ਕਬੱਡੀ ਦੇ ਅਨੁਕੂਲ ਮੌਸਮ ਕੱਲ ਨੂੰ ਹੈ ਤੇ ਐਤਵਾਰ ਨੂੰ ਕਹਿੰਦੇ ਆ ਵੀ ਧੁੱਪ ਵੀ ਨਿਕਲਣੀ ਆ ਤੇ ਉਦਣ ਨੂੰ ਕਣੀਆਂ ਪੈ ਸਕਦੀਆਂ ਤੇ ਫਿਰ ਅਗਲਾ ਸਾਰਾ ਹਫ਼ਤਾ ਗਰਮ ਹੋਵੇਗਾ। ਐਤਕੀ ਜਿਹੜਾ ਜੀ ਕੋਈ ਵੀਕ ਸੁੱਕਾ ਨਹੀਂ ਗਿਆ ਜਦੋਂ ਮੀਂਹ ਨਹੀਂ ਪਿਆ, ਪਰ ਫਿਰ ਐਤਵਾਰ ਤੋਂ ਬਾਅਦ ਸੋਮਵਾਰ ਨੂੰ ਮੌਸਮ ਖੁਸ਼ਕ ਤੇ 15 ਡਿਗਰੀ ਤਾਪਮਾਨ, ਮੰਗਲਵਾਰ ਨੂੰ 21 ਡਿਗਰੀ ਤਾਪਮਾਨ ਸੂਰਜ ਪੂਰਾ ਖੜਕਵਾਂ, ਬੁੱਧਵਾਰ ਨੂੰ 10 ਡਿਗਰੀ ਤਾਪਮਾਨ ਮਾਫ ਕਰਨਾ ਰਾਤ ਨੂੰ 10 ਤੇ ਦਿਨੇ 24 ਡਿਗਰੀ ਤਾਪਮਾਨ ਤੇ ਸੂਰਜ ਨਿਕਲਣਾ, ਵੀਰਵਾਰ ਨੂੰ 25 ਡਿਗਰੀ ਤਾਪਮਾਨ ਸੂਰਜ ਦੇ ਭਾਜੀ ਪੂਰਾ ਆਪਣਾ ਬਦਮਾਸ਼ੀ ਕਰਨਗੇ ਝੰਡਾ ਗਾੜ ਕੇ, ਫਿਰ ਸ਼ੁੱਕਰਵਾਰ ਨੂੰ 26 ਡਿਗਰੀ ਮੌਸਮ ਤੇ ਸੂਰਜ ਭਾਜੀ ਦਾ ਫਿਰ ਕਬਜ਼ਾ ਰਹਿਣਾ, ਸ਼ਨਿਚਰਵਾਰ ਨੂੰ 26 ਡਿਗਰੀ ਤਾਪਮਾਨ ਤੇ ਸਾਰੀ ਦਿਹਾੜੀ ਸੂਰਜ ਖਿੜਖੜਾ ਕੇ ਹੱਸਦਾ ਰਹਿਣਾ, ਮਜ਼ਾ ਲਾ ਕੇ ਬਦਲ ਲੱਗ ਗਿਆ ਜਾ, ਤੇ ਫਿਰ ਅਗਲੇ ਐਤਵਾਰ ਨੂੰ 22 ਡਿਗਰੀ ਤਾਪਮਾਨ ਕਿਉਂਕਿ ਉਦਣ ਬੱਦਲਵਾਈ ਹੋਣੀ ਹੈ ਪਰ ਮੌਸਮ ਉਦਣ ਵੀ ਖੁਸ਼ਕ ਹੈ। ਸੋ ਅਗਲਾ ਸਾਰਾ ਹਫ਼ਤਾ ਜਿਹੜਾ ਜੀ ਉਹ ਖੁਸ਼ਕੀ ਵਾਲਾ, ਸਿਰਫ ਐਤਵਾਰ ਨੂੰ ਦੱਸਦੇ ਆ ਕਿ ਮਾੜਾ ਮੋਟਾ ਮੀਂਹ ਪੈਣਾ, ਹੋ ਸਕਦਾ ਕਿ ਐਤਵਾਰ ਨੂੰ ਵੀ ਖੁਸ਼ਕੀ ਚੱਕੀ ਜਾਵੇ। ਭਾਈ ਕੱਲ ਨੂੰ ਹੈਗਾ ਕਬੱਡੀ ਦਾ ਟੂਰਨਾਮੈਂਟ ਤੇ ਮੈਂ ਸ਼ਾਇਦ ਆਪਣੇ ਮਨਜੀਤ ਗੋਤਰਾ ਹੋਰੀ ਅਕਸਰ ਪ੍ਰੋਗਰਾਮ ਸੁਣਦੇ ਹੁੰਦੇ ਨੇ ਤੇ ਮੈਨੂੰ ਪਤਾ ਹੋਣਾ ਉਹਨਾਂ ਨੇ ਸਾਰੇ ਨੇ ਗਰਾਊਂਡ ਚ ਹੋਣਾ, ਮੈਂ ਵੀ ਪ੍ਰੋਗਰਾਮ ਕਰਕੇ ਗਰਾਊਂਡ ਵਾਲੇ ਪਾਸੇ ਨੂੰ ਜਾਣਾ, ਫੋਨ ਕਰ ਗਿਆ ਤੇ ਫਿਰ ਗੱਲਾਂ ਬਾਤਾਂ ਸਾਰੀਆਂ ਕਵਰ ਹੋ ਜਾਂਦੀਆਂ। ਸੋ ਕੱਲ ਦਾ ਜਿਹੜਾ ਟੂਰਨਾਮੈਂਟ ਆ ਜੀ ਇਹ ਸੀਏ ਸੈਂਟਰ ਦੀਆਂ ਗਰਾਊਂਡਾਂ ਚ ਹੋਣਾ। ਪਿਛਲੇ ਟੂਰਨਾਮੈਂਟ ਜਿਹੜਾ ਹੋਇਆ ਸੀ ਉਹਦੇ ਵਿਚ ਜਿਹੜੀਆਂ ਮਾੜੀਆਂ ਮੋਟੀਆਂ ਕੋਈ ਕਮੀਆਂ ਪੇਸ਼ੀਆਂ ਸਨ, ਚਾਹੇ ਉਹ ਸਿਕਿਉਰਿਟੀ ਵਾਲੇ ਪੱਖੋਂ ਸੀ, ਚਾਹੇ ਉਹ ਪੁਲਿਸ ਦੇ ਕੁਝ ਸੁਝਾਅ ਸਨ, ਉਹ ਸਾਰਾ ਕੁਝ ਵਿਚਾਰਿਆ ਗਿਆ ਤੇ ਐਤਕੀ ਜਿਹੜਾ ਜੀ ਉਹ ਪ੍ਰਬੰਧ ਪਿਛਲੇ ਵਾਰੀ ਨਾਲੋਂ ਵੀ ਵਧੀਆ ਹੋ ਗਿਆ। ਮੇਰੀ ਅੱਜ ਰੈਫਰੀਆਂ ਦੇ ਨਾਲ ਵੀ ਗੱਲਬਾਤ ਚੱਲਦੀ ਸੀ, ਉਹ ਵੀ ਕਹਿੰਦੇ ਕਿ ਸਾਡਾ ਇਸ ਸੀਜ਼ਨ ਦਾ ਪਹਿਲਾ ਟੂਰਨਾਮੈਂਟ ਸੀ ਕਿਉਂਕਿ ਇੱਕ ਦੋ ਪੁਆਇੰਟਾਂ ਦੇ ਉੱਪਰ ਜਿੱਥੇ ਕਨਫਿਊਜ਼ਨ ਸੀ ਕਿ ਉੱਥੇ ਸੋਚਦੇ ਸੀ ਇੱਦਾਂ ਨਹੀਂ ਇੱਦਾਂ ਹੋਣੀ ਚਾਹੀਦੀ ਸੀ, ਉਹਨਾਂ ਦੇ ਵਿਚਾਰਾਂ ਕੀਤੀਆਂ ਗਈਆਂ ਕਿਉਂਕਿ ਬਹੁਤ ਹੀ ਵਾਰੀ ਲੱਗਦਾ ਹੁੰਦਾ ਰੈਫਰੀ ਜਿਹੜੇ ਆ ਜੀ ਉਹ ਨਜ਼ਦੀਕ ਹੁੰਦੇ ਬਿਲਕੁਲ ਤੇ ਆਪਾਂ ਬੈਠੇ ਨੇ ਗਰਾਊਂਡੋਂ ਬਾਹਰ ਤੇ ਬਾਹਰ ਬੈਠਾ ਬੰਦੇ ਦੀ ਜਜਮੈਂਟ ਅਲੱਗ ਹੁੰਦੀ ਆ, ਰੈਫਰੀ ਦੀ ਅਲੱਗ ਹੁੰਦੀ ਆ। ਵੈਸੇ ਸਾਡੇ ਕੋਲ ਰੀਪਲੇ ਸਿਸਟਮ ਜਿਹੜਾ ਜੀ ਉਹ ਵੀ ਤੇ ਐਤਕੀ ਵਾਲਾ ਜਿਹੜਾ ਰੀਪਲੇ ਆ ਉਸਨੂੰ ਹੋਰ ਮੋਡੀਫਾਈ ਕੀਤਾ ਗਿਆ, ਹੁਣ ਜਿਹੜੇ ਚਾਰੇ ਦੇ ਚਾਰ ਕੈਮਰੇ ਟੋਟਲ ਪੰਜ ਹੋਣੇ ਘੱਟੋ ਘੱਟ 64 ਕੈਮਰਿਆਂ ਦਾ ਰੀਪਲੇ ਜਿਹੜਾ ਜੀ ਉਹ ਦੇਖਿਆ ਜਾ ਸਕਦਾ ਕਿਉਂਕਿ ਟੀਮਾਂ ਜਿਹੜੀਆਂ ਨੇ ਬੜੀਆਂ ਭਾਰੀਆਂ ਨੇ, ਮਹਿੰਗੀਆਂ ਬਣੀਆਂ ਨੇ ਤੇ ਇੱਕ ਇੱਕ ਪੁਆਇੰਟ ਜਿਹੜਾ ਜੀ ਉਹ ਕੀਮਤੀ ਆ ਤੇ ਸਾਡੀ ਕੋਸ਼ਿਸ਼ ਇਹੀ ਹੁੰਦੀ ਆ ਐਜ਼ ਏ ਫੈਡਰੇਸ਼ਨ ਕਿ ਜਿਹਦਾ ਪੁਆਇੰਟ ਤੇ ਹੱਕ ਬਣਦਾ ਤੇ ਉਹਨੂੰ ਮਿਲੇ। ਕਿਉਂਕਿ ਕਬੱਡੀ ਜਿਹੜੀ ਆ ਜੀ ਉਹ ਇਕੱਲੇ ਜ਼ੋਰ ਦੀ ਖੇਡ ਨਹੀਂ, ਇਕੱਲੀ ਜਾਨ ਦੀ ਖੇਡ ਨਹੀਂ, ਉੱਥੇ ਤੁਹਾਡਾ ਜਿਹੜਾ ਅਥਲੈਟਿਜ਼ਮ ਆ ਜਾਂ ਫਿਰ ਤੁਹਾਡਾ ਦਿਮਾਗ ਔਰ ਪ੍ਰੈਜੈਂਸ ਆਫ ਮਾਇੰਡ ਉਹ ਸਾਰਾ ਕੁਝ ਜਿਹੜਾ ਜੀ ਕਲਾਕਾਰੀ ਜਿਹੜੀ ਆ ਜੀ ਕਈ ਵਾਰੀ ਜ਼ੋਰ ਨਾਲੋਂ ਵੱਧ ਕਲਾਕਾਰੀ ਜਿਹੜੀ ਆ ਉਹ ਚਾਹੀਦੀ ਹੁੰਦੀ ਆ ਔਰ ਉਸ ਕਲਾਕਾਰੀ ਦੇ ਨਾਲ ਉਹਦੀ ਜਿਹੜੀ ਮਿਹਨਤ ਆ ਜੇ ਉਹ ਮਿਸ ਜਜਮੈਂਟ ਕਰਕੇ ਕਿਤੇ ਉਹਦੇ ਪੱਲੇ ਨਹੀਂ ਪੈਂਦੀ ਤੇ ਫਿਰ ਟੀਮ ਨੂੰ ਵੀ ਇਤਰਾਜ਼ ਹੁੰਦੇ ਆ ਤੇ ਪਲੇਅਰਾਂ ਨੂੰ ਵੀ ਇਤਰਾਜ਼ ਹੁੰਦੇ ਆ। ਸੋ ਉਹਨਾਂ ਸਾਰਿਆਂ ਦੇ ਵਿਚਾਰਾਂ ਕੀਤੀਆਂ ਗਈਆਂ, ਕੁਝ ਕੁ ਜਿਹੜੀਆਂ ਬੇਸਿਕ ਚੀਜ਼ਾਂ ਨੇ ਜਾਂ ਫਿਰ ਜਿਹੜੀਆਂ ਚੀਜ਼ਾਂ ਦੇ ਉੱਪਰ ਪਿਛਲੇ ਲੰਬੇ ਸਮੇਂ ਤੋਂ ਵਿਚਾਰਾਂ ਹੁੰਦੀਆਂ ਆਈਆਂ ਨੇ ਕਈ ਵਾਰੀ ਕਾਨੂੰਨ ਬਣ ਜਾਂਦੇ ਨੇ ਤਾਂ ਪ੍ਰੋਪਰ ਇੰਪਲੀਮੈਂਟ ਨਹੀਂ ਹੁੰਦੇ, ਉਹਨਾਂ ਸਾਰਿਆਂ ਤੇ ਗੱਲਬਾਤ ਕੀਤੀ ਗਈ। ਹੁਣ ਕੀ ਹੈ ਕਿ ਕਬੱਡੀ ਦੇ ਉੱਪਰ ਤੁਸੀਂ ਜਿਹੜਾ ਕਬੱਡੀ ਚੇਂਜ ਸਾਡੇ ਵੱਲੋਂ ਕੀਤੀ ਗਈ ਆ, ਕਿਉਂਕਿ ਬਹੁਤੇ ਕਈ ਵਾਰੀ ਲੋਕ ਜਿਹੜੇ ਨੇ ਜੀ, ਇੱਕ ਤੁਹਾਡੇ ਸਪੌਂਸਰ ਦੇ ਸਿਰ ਤੇ ਸਾਰੀਆਂ ਇਹ ਟੀਮਾਂ ਬਣਦੀਆਂ ਨੇ। ਉਹਨਾਂ ਦਾ ਨਾਂ ਜੇ ਕਿਸੇ ਬੰਦੇ ਨੇ ਭਾਵੇਂ $1,000 ਦਿੱਤਾ, 2,000, 5,000, 10,000, 20,000 ਡਾਲਰ ਜਿਹੜਾ ਜੀ ਉਹਦੇ ਸਪੌਂਸਰ ਹੁੰਦੇ ਆ, ਤੇ ਉਹ ਸਪੌਂਸਰ ਦਾ ਜਿਹੜਾ ਉਹ 5-7-10 ਵਾਰੀ ਨਾਂ ਜਿਹੜਾ ਜੀ ਉਹ ਲਿਆ ਜਾਂਦਾ। ਕਈ ਬੰਦੇ ਹੁੰਦੇ ਆ ਕਿ ਉਹਨਾਂ ਨੇ ਕਲੱਬ ਨੂੰ ਜਾਂ ਟੀਮ ਤੇ ਉੱਪਰ ਤੋਂ ਕੁਛ ਦਿੱਤਾ ਨਹੀਂ ਹੁੰਦਾ, ਉਹ 1,000-1,500 ਨਾਂ ਜਿਹੜਾ ਉਹ ਕੈਸ਼ ਜੇਬੀ ਚ ਪਾ ਕੇ ਲੈ ਜਾਂਦੇ ਆ ਤੇ ਉਹ ਦਿਖਾਲੀ ਜਾਂਦੇ ਆ, ਤੇ ਉੱਥੇ ਅਨਾਊਂਸ ਕਰਾ ਕੇ ਤੇ ਸੈਮੀ ਫਾਈਨਲ ਹੋ ਗਿਆ, ਫਾਈਨਲ ਹੋ ਗਿਆ, ਉੱਥੇ ਵਿਦੇ ਜਿੱਧਰ ਪੈਂਦੀ ਨਾਂ ਤੇ ਨਾਂ ਬੋਲੀ ਜਾਂਦਾ, ਤੇ ਉਹ ਫਿਰ ਜਿਹੜੇ ਜਿਨ੍ਹਾਂ ਨੇ ਪੈਸੇ ਬਾਕੀਆਂ ਨੇ ਦਿੱਤੇ ਹੁੰਦੇ ਉਹ ਕਹਿੰਦੇ ਭਾਈ ਵੀ ਅਸੀਂ ਇੰਨੇ ਪੈਸੇ ਦਿੱਤੇ, ਸਾਡਾ ਤਾਂ ਕਿਸੇ ਨੇ ਨਾਂ ਨਹੀਂ ਲਿਆ। ਪਲੇਅਰ ਜਿਹੜੇ ਆ ਉਹ ਕਹਿੰਦੇ ਸਾਡੇ ਤੇ ਆਹ ਵੀ ਪੈਸੇ ਬੋਲੇ ਸੀ, ਇੰਨੇ ਪੈਸੇ, ਕਿਉਂਕਿ ਪਲੇਅਰ ਭਾਵੇਂ ਵਿੱਚ ਖੇਡਦੇ ਆ ਉਹਨਾਂ ਨੂੰ ਕੱਲਾ ਕੱਲਾ ਚੇਤੇ ਹੁੰਦਾ ਵੀ ਮੇਰੇ ਐਸ ਜੱਫੇ ਦੇ ਉੱਪਰ ਇੰਨੇ ਪੈਸੇ ਲੱਗੇ ਸੀ, 100 ਇੱਕ ਵਾਰੀ ਲੱਗਾ ਸੀ, ਫਿਰ 100 ਇੱਕ ਵਾਰੀ ਲੱਗਾ ਸੀ, ਫਿਰ 200 ਇੱਕ ਵਾਰ ਲੱਗਾ ਸੀ, ਫਿਰ ਕਿਸੇ ਨੇ $1,000 ਲਾਤਾ ਸੀ, ਮੈਂ ਉਹ ਜੱਫਾ ਉਹ ਫੜ ਲਿਆ ਸੀ, ਤੇ ਪੈਸੇ ਤਾਂ ਮੇਰੇ ਕੋਲ ਆਏ ਨਹੀਂ, ਉਹ ਫਿਰ ਅਲੱਗ ਕਲੱਬ ਵਾਲਿਆਂ ਨਾਲ ਨਾਰਾਜ਼ ਹੁੰਦੇ ਨੇ। ਸੋ ਉਹਦੇ ਵਾਸਤੇ ਜਿਹੜਾ ਜੀ ਉਹ ਨਿਯਮ ਜਿਹੜੇ ਆ ਉਹ ਬਣਾ ਦਿੱਤੇ ਗਏ ਆ। ਸੋ ਘੱਟੋ ਘੱਟ ਜਿਹੜਾ ਜੀ ਉਹ $100 ਲਾਇਆ ਜਾ ਸਕਦਾ ਤੇ ਵੱਧ ਤੋਂ ਵੱਧ $500 ਲਾਇਆ ਜਾ ਸਕਦਾ। ਜਿਹੜੀ ਕਹਿ ਲਓ ਵੀ $1,000 ਲਾਉਣ ਵਾਲਾ ਰਿਵਾਜ, ਉਹ ਰਿਵਾਜ ਜਿਹੜਾ ਜੀ ਉਹ ਖਤਮ ਕਰ ਦਿੱਤਾ ਗਿਆ। ਹੁਣ ਲਾ ਕੌਣ ਸਕਦਾ? ਇੱਕ ਤਾਂ ਜਿਹੜੇ ਕਲੱਬ ਦੇ ਸਪੌਂਸਰਸ ਨੇ ਉਹ ਆ ਕੇ ਤੇ ਪੈਸੇ ਲਾ ਸਕਦੇ ਆ। ਜੇ ਉਹ ਕੋਈ ਕਲੱਬ ਦਾ ਸਪੌਂਸਰ ਨਹੀਂ ਪਰ ਉਹ ਕਿਸੇ ਕਲੱਬ ਦਾ ਮੈਂਬਰ ਹੈ ਤੇ ਜਦੋਂ ਉਸ ਕਲੱਬ ਦੀ ਟੀਮ ਖੇਡ ਸਕਦੀ ਆ, ਖੇਡਦੀ ਆ, ਸੋ ਉਹਦੇ ਤੇ ਪੈਸੇ ਲਾਏ ਜਾ ਸਕਦੇ ਆ। ਇੱਕ ਤਰੀਕਾ ਹੋਰ ਵਰਤਿਆ ਜਾਂਦਾ ਸੀ ਵੀ ਪੈਸੇ ਲੱਗਦੇ ਆ ਵੀ ਜੇ ਫਲਾਨਾ ਰੇਡਰ ਜਿਹੜਾ ਜੀ ਉਹ 3 ਕਬੱਡੀਆਂ ਪਾ ਗਿਆ ਤੇ ਉਹਨੂੰ ਇੰਨੇ ਪੈਸੇ, ਜਾਂ ਫਲਾਨਾ ਜਾਫੀ ਜਿਹੜਾ ਜੀ ਉਹ ਇੰਨੇ ਜੱਫੇ ਲਾਊਗਾ ਤਾਂ ਉਹਨੂੰ ਇੰਨੇ ਪੈਸੇ। ਇਹ ਤਰੀਕਾਕਾਰ ਖਤਮ ਕਰ ਦਿੱਤਾ ਗਿਆ। ਹੁਣ ਕਈ ਵਾਰੀ ਬੰਦਾ ਜਿਹੜਾ ਜੀ ਉਹਨੇ ਆਪਣਾ ਜਾਫੀ ਚੱਕ ਲੈਣਾ, ਹੁਣ ਜਾਫੀ ਨੇ ਕਿਸੇ ਨੇ ਹੋ ਸਕਦਾ ਵੀ 2 ਜੱਫੇ ਲਾ ਦੇਵੇ, ਹੋ ਸਕਦਾ 3 ਲਾ ਦੇਵੇ, ਹੋ ਸਕਦਾ ਉਹਦੇ ਕੋਲੋਂ ਲੱਗੇ ਕੋਈ ਨਾ। ਇਹ ਮੋਸਟਲੀ ਜਿਹੜੇ ਨਾਂ ਬਣਵਾਉਣ ਵਾਲੇ ਆ ਉਹ ਫਿਰ ਚੱਕਦੇ ਆ ਜਿਹੜਾ ਮਾੜਾ ਜਾਫੀ ਆ, ਜਿਹਦੇ ਜੱਫੇ ਘੱਟ ਲੱਗਣ ਦੇ ਚਾਂਸ ਹੁੰਦੇ ਆ ਵੀ ਜੇ ਆਹ ਫਲਾਨਾ ਬੰਦਾ ਜੱਫਾ ਲਾਓ ਤੇ ਮੈਂ ਉਹਨੂੰ ਇੰਨੇ ਪੈਸੇ ਦਊ। ਉਹ ਚ ਫਿਰ ਉਹ ਹੋ ਗਿਆ ਵੀ ਨਾ ਨੌਮਨ ਤੇਲ ਹੋਵੇ ਤੇ ਨਾ ਰਾਧਾ ਨੱਚੇ, ਨਾ ਵੀ ਬੋਲੀ ਗਿਆ ਤੇ ਪੈਸੇ ਵੀ ਜੇਬੀ ਚੋਂ ਨਹੀਂ ਨਿਕਲੇ। ਹੁਣ ਇੱਦਾਂ ਨਹੀਂ, ਹੁਣ ਇਹ ਆ ਵੀ ਭਾਈ ਜੇ ਪੈਸੇ ਜੇਬੀ ਚੋਂ ਨਿਕਲ ਗਏ ਉਹ ਮੁੜ ਕੇ ਜੇਬੀ ਚ ਨਹੀਂ ਬਣੇ। ਕੀ ਕਾਰਨ? ਕਿ ਜੇ ਕਿਹਾ ਕਿ ਜੇ ਆਹ ਫਲਾਨਾ ਜਾਫੀ ਫਲਾਨੇ ਰੇਡਰ ਨੂੰ ਜੱਫਾ ਲਾਉਣਾ ਤਾਂ ਉਹਨੂੰ ਮੈਂ $100 ਦਊ, ਜੇ ਜੱਫਾ ਲੱਗ ਗਿਆ $100 ਮਿਲ ਗਿਆ, ਜੇ ਜੱਫਾ ਨਾ ਲੱਗਾ ਤੇ ਉਹ ਪੈਸੇ ਜਿਹੜੇ ਆ ਉਹ ਰੇਡਰ ਨੂੰ ਦੇਣੇ ਪੈਣੇ। ਦੂਜੀ ਚੀਜ਼ ਵੀ ਚਲੋ ਜੇ ਜੱਫਾ ਲੱਗਣ ਤੋਂ ਬਾਅਦ ਦੇ ਵਿੱਚ ਕੋਈ ਪੈਸੇ ਅਨਾਊਂਸ ਕਰਦਾ ਵੀ ਕਿਸੇ ਜਾਫੀ ਨੇ ਰੇਡਰ ਫੜ ਲਿਆ ਤੇ ਉਹਨੂੰ ਇਨਾਮ ਵਜੋਂ ਤੁਸੀਂ ਅਨਾਊਂਸ ਕਰਾ ਸਕਦੇ ਹੋ ਕਿ ਮੈਂ ਭਾਈ ਇਹਨੂੰ ਆਹ $100 ਦਿੱਤਾ, $200 ਦਿੱਤਾ, $300 ਦਿੱਤਾ ਜਾਂ $500 ਦਿੱਤਾ। ਵਧੀਆ, ਕੋਈ ਰੇਡਰ ਰੇਡ ਲੈ ਆਉਂਦਾ, ਬੜਾ ਫਸ ਕੇ ਰੇਡ ਲੈ ਕੇ ਆਇਆ, ਤੁਹਾਨੂੰ ਬਹੁਤ ਸਵਾਦ ਆਇਆ ਤੇ ਤੁਸੀਂ ਕਹਿੰਦੇ ਵੀ ਇਸ ਰੇਡਰ ਨੂੰ ਸਾਡੇ ਵੱਲੋਂ ਆਹ ਇਨਾਮ ਆ, ਉਦਾਂ ਪੈਸੇ ਲੱਗ ਸਕਦੇ ਆ। ਜਿਹੜੀਆਂ ਆਹ 3 ਰੇਡਾਂ ਤੇ, 4 ਰੇਡਾਂ ਤੇ, 5 ਰੇਡਾਂ ਤੇ, ਇੱਦਾਂ ਪੈਸੇ ਨਹੀਂ ਲੱਗਣੇ। ਸੋ ਸਾਰਾ ਕੁਛ ਜਿਹੜਾ ਜੀ ਉਹ ਪਿਛਲੀਆਂ ਮੀਟਿੰਗਾਂ ਦੇ ਵਿੱਚ ਇਹ ਕਲੀਅਰ ਹੋਇਆ ਸੀ, ਪਰ ਕਈ ਵਾਰੀ ਰੈਫਰੀਆਂ ਨੂੰ ਓਨਾ ਕਲੀਅਰ ਨਹੀਂ ਹੁੰਦਾ, ਮਾਫ ਕਰਨਾ ਜਿਹੜੇ ਕਮੈਂਟੇਟਰ ਨੇ। ਹੁਣ ਪਿਛਲੇ ਸਮੇਂ ਦੇ ਵਿੱਚ ਵੀ ਆ, ਹੁਣ ਤਾਂ ਨਹੀਂ, ਤਕਰੀਬਨ ਸਾਨੂੰ ਆਹ ਐਤਕੀ 25 ਸਾਲ ਹੋ ਜਾਣੇ ਨੇ ਜੀ ਇਸ ਕਬੱਡੀ ਦੇ ਫੀਲਡ ਦੇ ਵਿੱਚ। ਇਹ ਸ਼ੁਰੂ ਤੋਂ 1-2 ਬਿਜ਼ਨਸਮੈਨ ਹੁੰਦੇ ਸੀ, ਉਹਨਾਂ ਦੀ ਸਟ੍ਰੈਟਜੀ ਇਹ ਹੁੰਦੀ ਸੀ ਵੀ ਉਹਨਾਂ ਨੇ ਕਿਸੇ ਕਲੱਬ ਨੂੰ ਅਗਰਾਹੀ ਨਹੀਂ ਦੇਣੀ, ਕਿਸੇ ਨੂੰ ਸਪੌਂਸਰਸ਼ਿਪ ਨਹੀਂ ਦੇਣੀ। ਤੇ ਜਦੋਂ ਕਮੈਂਟੇਟਰ ਆ ਗਿਆ, ਉਹਨਾਂ ਨੇ ਆਪਣਾ ਇੱਕ ਪਸੰਦੀਦਾ ਕਮੈਂਟੇਟਰ ਚੱਕਣਾ ਤੇ ਉਹਦੀ ਜੇਬ ਦੇ ਵਿੱਚ 500,000 ਪਾ ਦੇਣਾ ਤੇ ਉਹਨੇ ਫਿਰ ਉਹਦਾ ਨਾਂ ਬੋਲੀ ਜਾਣਾ, ਉਹਨਾਂ ਨੂੰ ਮਸੀਹਾ ਦੱਸੀ ਜਾਣਾ, ਫਿਰ ਕਹਾਣੀਆਂ ਬਣਾਵਣਾ ਦੱਸੀ ਜਾਣੀਆਂ ਵੀ ਅਸੀਂ ਫਲਾਨੇ ਬੰਦੇ ਦੇ ਨਾਲ ਇੱਥੇ ਗਏ ਸੀ, ਕਬੱਡੀ ਦਾ ਬੜਾ ਉਹ ਉਹਨੂੰ ਵਿਛਕਿਆ, ਕਬੱਡੀ ਦਾ ਪਿਆਰ ਹੈ ਹੀ ਸਭ ਤੋਂ ਵੱਧ ਉਹਨੂੰ, ਹੋਰ ਤਾਂ ਕਿਸੇ ਨੂੰ ਹੈ ਹੀ ਨਹੀਂ। ਉਹ ਚਾਰ ਪੰਜ ਬੰਦੇ ਹੁੰਦੇ ਸੀ ਜਿਨ੍ਹਾਂ ਨੇ ਇਹ ਰਿਵਾਜ ਤੋਰਿਆ ਸੀ, ਔਰ ਉਹ ਰਿਵਾਜ ਅੱਜ ਤੱਕ ਵੀ ਅਵੇਲੇਬਲ ਆ, ਅੱਜ ਤੱਕ ਵੀ ਉਹ ਰਿਵਾਜ ਹੈਗਾ। ਉਹ ਬੰਦੇ ਜਿਹੜੇ ਉਹ ਜਾ ਕੇ ਤੇ ਕਮੈਂਟੇਟਰ ਦੀ ਜੇਬ ਗਰਮ ਕਰਦੇ ਆ। ਹੁਣ ਜਿਹੜੇ ਅਸਲ ਦੇ ਵਿੱਚ ਸਪੌਂਸਰ ਹੁੰਦੇ ਆ, ਜਿਹੜੇ ਕਬੱਡੀ ਤੇ ਪੈਸਾ ਖਰਚਦੇ ਆ, ਉਹਦਾ ਨਾਂ ਕਹਿ ਕਹਿ ਕੇ ਬਣਵਾਉਣਾ ਪੈਂਦਾ, ਤੇ ਜਿਹਨੇ ਕਮੈਂਟੇਟਰ ਦੀ ਜੇਬ ਗਰਮ ਕੀਤੀ ਆ ਉਹ ਫਿਰ ਆਪਣੇ ਆਪ ਹੀ ਦੱਬੀ ਤੁਰੇ ਆਉਂਦੇ ਨੇ। ਸੋ ਇਹ ਸਾਰੀਆਂ ਚੀਜ਼ਾਂ ਦੇ ਉੱਪਰ ਜਿਹੜੀਆਂ ਵਿਚਾਰਾਂ ਕੀਤੀਆਂ ਗਈਆਂ, ਤੁਸੀਂ ਅੱਜ ਤੇ ਕੱਲ੍ਹ ਦੇ ਟੂਰਨਾਮੈਂਟ ਤੋਂ ਲੈ ਕੇ ਇਸ ਸਾਲ ਦੇ ਸਾਰੇ ਸੀਜ਼ਨ ਦੇ ਵਿੱਚ ਈਵਨ ਤੋਂ ਕੱਪ ਤੱਕ ਤੁਸੀਂ ਇਹ ਵਰਤਾਰਾ ਦੇਖੋਗੇ ਕਿ ਜੋ ਪਿਛਲੇ ਸਮੇਂ ਦੇ ਵਿੱਚ ਹੁੰਦਾ ਆਇਆ ਉਹ ਐਤਕੀ ਨਹੀਂ ਹੋਵੇਗਾ। ਬਾਕੀ ਟੀਮਾਂ ਸਾਰੀਆਂ ਤਕੜੀਆਂ ਨੇ। ਟੋਰਾਂਟੋ ਪੰਜਾਬੀ ਸਪੋਰਟਸ ਕਲੱਬ ਦਾ ਜੱਗੂ ਆ ਗਿਆ ਜੀ, ਔਰ ਇੱਕ ਰੇਡਰ ਜਿਹੜਾ, ਕਿਉਂਕਿ ਪਿਛਲੀ ਵਾਰੀ ਬੱਬੂ ਪਿੰਡਰ ਦੇ ਸੱਟ ਲੱਗ ਗਈ ਸੀ ਤੇ ਇਸ ਕਰਕੇ ਉਹਦੀ ਰਿਪਲੇਸਮੈਂਟ ਦੇ ਵਿੱਚ ਸੰਧਵਾਲਾ ਸ਼ਾਇਦ ਗੋਲਾ ਉਹਦਾ ਮੁੰਡੇ ਦਾ ਨਾਂ, ਤਕੜਾ ਖਿਡਾਰੀ ਹੈ ਉਹ ਵੀ ਉਧਰੋਂ ਖੇਡਣਾ, ਉਹ ਵੀ ਟੀਮ ਪੂਰੀ ਜਿਹੜੀ ਹੈ ਜੀ ਕੈਦ ਹੋ ਗਈ ਹੈ। ਤੇ ਦੂਜੇ ਪਾਸੇ ਜੀ ਟੀ ਏ ਦੀ ਟੀਮ ਦੇ ਵਿੱਚ ਕਾਲਾ ਧਨੌਲਾ ਪਿਛਲੀ ਵਾਰੀ ਨਹੀਂ ਸੀ ਖੇਡਿਆ, ਸੋ ਉਹ ਇਸ ਵਾਰੀ ਉਹ ਖੇਡਣਾ ਜੀ। ਬਾਕੀ ਸਾਰੀਆਂ ਟੀਮਾਂ ਚਾਹੇ ਇੰਟਰਨੈਸ਼ਨਲ ਦੀ ਹੈ ਚਾਹੇ ਮੈਟਰੋ ਪੰਜਾਬੀ ਸਪੋਰਟਸ ਕਲੱਬ ਦੀ ਹੈ, ਜਿਹੜੇ ਖਿਡਾਰੀ ਪਿਛਲੇ ਨਹੀਂ ਪਹੁੰਚ ਸਕੇ ਸੀ, ਇੰਟਰਨੈਸ਼ਨਲ ਦਾ ਟੂਰਨਾਮੈਂਟ ਆ ਤੇ ਉੱਥੇ ਵੀ ਜਿਹੜਾ ਜਿਹਨੂੰ ਛੋਟਾ ਨਾਥ ਕਹਿੰਦੇ ਆ, ਬੜਾ ਤਕੜਾ ਰੇਡਰ ਆ, ਉਹ ਵੀ ਪਹੁੰਚ ਚੁੱਕਾ। ਮੰਨਾ ਵੱਲੋਂ ਪਿਛਲੇ ਟੂਰਨਾਮੈਂਟ 'ਚ ਨਹੀਂ ਸੀ ਖੇਡਿਆ, ਉਹ ਐਦਕੀ ਖੇਡਣਾ। ਮੈਟਰੋ ਦੇ ਵਿੱਚ ਜਿਹੜੇ ਆ ਜੀ ਉਹ ਨਵੇਂ ਖਿਡਾਰੀ ਆ ਚੁੱਕੇ। ਸੋ ਟੀਮਾਂ ਵੱਲੋਂ ਤਾਂ ਕੋਈ ਕੱਚ ਹੈ ਹੀ ਨਹੀਂ ਜੀ। ਤਿੰਨ ਟੀਮਾਂ ਸਾਡੇ ਕੋਲ ਜਿਹੜੀਆਂ ਨਰੋਲ ਅੰਡਰ 21 ਜਿਹੜੇ ਕੈਨੇਡੀਅਨ ਬੋਰਨ ਬੱਚੇ ਨੇ ਉਹ ਉਹਨਾਂ ਦੀਆਂ ਨੇ। 2003 ਜਾਂ ਇਸ ਤੋਂ ਬਾਅਦ ਦੇ ਜਨਮੇ ਬੱਚੇ ਜਿਹੜੇ ਆ ਜੀ ਉਹ ਇਹਨਾਂ ਟੀਮਾਂ 'ਚ ਖੇਡਦੇ ਆ, ਔਰ ਉਹ ਤਿੰਨੇ ਟੀਮਾਂ ਜਿਹੜੀਆਂ ਨੇ ਜੀ ਪਿਛਲੇ ਟੂਰਨਾਮੈਂਟ ਦੇ ਵਿੱਚ ਵੀ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਤੇ ਐਦਕੀ ਵੀ। ਪਰ ਦਰਸ਼ਕਾਂ ਨੂੰ ਅਸੀਂ ਜ਼ਰੂਰ ਬੇਨਤੀ ਕਰਦੇ ਹਾਂ ਕਿ ਜਦੋਂ ਬੱਚਿਆਂ ਦਾ ਮੈਚ ਚੱਲਦਾ ਹੋਵੇ, ਇੱਕ ਤਾਂ ਅਸੀਂ ਇਹ ਪਾਸ ਕੀਤਾ ਕਿ ਜਦੋਂ ਬੱਚਿਆਂ ਦੇ ਮੈਚ ਚੱਲਦੇ ਹੁੰਦੇ ਆ ਉਦੋਂ ਕਹਿ ਲਓ ਵੀ ਜਿਹੜੇ ਆਪਣੇ ਆਪ ਨੂੰ ਵੱਡੇ ਕਮੈਂਟੇਟਰ ਸਮਝਦੇ ਆ ਨਾ, ਉਹਨਾਂ ਦੀ ਕੋਸ਼ਿਸ਼ ਹੁੰਦੀ ਆ ਵੀ ਨਹੀਂ ਯਾਰ ਓਪਨ ਦਾ ਮੈਚ ਕਰਾਂਗੇ ਤੇ ਆਹ ਮੈਚ ਕੋਈ ਹੋਰ ਹੀ ਕਰਦਾ। ਨਹੀਂ, ਜਿਹੜੇ ਕਮੈਂਟੇਟਰ ਜਿਹੜੇ ਨੇ ਉਹ ਬਾਕੀ ਦੇ ਮੈਚ ਕਰਦੇ ਨੇ ਉਹੋ ਹੀ ਕਮੈਂਟੇਟਰ ਜਿਹੜੇ ਆ ਉਹ ਬੱਚਿਆਂ ਦੇ ਮੈਚ ਵੀ ਕਰਨਗੇ, ਕੋਈ ਕੰਨਾ ਘਿਸਲ ਨਹੀਂ ਮਾਰ ਸਕਦਾ। ਦਰਸ਼ਕਾਂ ਨੂੰ ਵੀ ਬੇਨਤੀ ਆ ਕਿ ਜਦੋਂ ਬੱਚਿਆਂ ਦਾ ਮੈਚ ਚੱਲਦਾ ਹੋਵੇ ਉਦੋਂ ਨਹੀਂ ਵੀ ਬੱਚਿਆਂ ਦਾ ਮੈਚ ਚੱਲਣ ਲੱਗ ਪਿਆ ਤੇ ਤੁਸੀਂ ਜਿਹੜਾ ਜੀ ਉਹ ਬਾਹਰ ਨੂੰ ਤੁਰ ਪਵੋ। ਬੱਚਿਆਂ ਦਾ ਮੈਚ ਦੇਖਿਆ ਕਰੋ, ਉਹਨਾਂ ਦੀ ਹੌਸਲਾ ਅਫਜ਼ਾਈ ਕਰਿਆ ਕਰੋ। ਐਤਕੀ ਜਿਹੜਾ ਇੱਕ ਹੋਰ ਵੱਡੀ ਤਬਦੀਲੀ ਜਿਹੜੀ ਆ ਉਹ ਇਹ ਕੀਤੀ ਗਈ ਆ ਕਿ ਜਿਹੜੀ ਰੀ ਐਂਟਰੀ ਦੀ ਸਮੱਸਿਆ ਜਿਹੜੀ ਸੀਗੀ ਵੀ ਬਾਹਰ ਜਿਹੜੇ ਗੱਡੀਆਂ ਵੱਲ ਨੂੰ ਲੋਕ ਜਾਂਦੇ ਨੇ ਉਹ ਪੁਲਿਸ ਨੇ ਐਤਕੀ ਸਾਡੇ ਵੱਲ ਮੀਟਿੰਗ ਦੇ ਵਿੱਚ ਗੱਲ ਕੀਤੀ ਸੀ, ਔਰ ਜਿਹੜੇ ਸਿਕਿਉਰਿਟੀ ਵਾਲੇ ਸੀਗੇ ਜੀ ਉਹ ਜਿਹੜਾ ਐਂਟਰੈਂਸ ਹੈਗੀ ਆ ਜੀ ਉਹ ਅਲੱਗ ਸੀ ਤੇ ਐਗਜ਼ਿਟ ਵਾਲੇ ਦਾ ਕਰਕੇ ਜਿਹੜੇ ਸੁਝਾਅ ਆਏ ਸੀ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਜੀ ਇਸ ਟੂਰਨਾਮੈਂਟ ਕੱਲ੍ਹ ਵਾਲੇ ਟੂਰਨਾਮੈਂਟ ਦੇ ਵਿੱਚ ਬੰਦ ਕਰ ਦਿੱਤੀਆਂ ਗਈਆਂ ਨੇ। ਔਰ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਆ ਕਿ ਭਾਈ ਉਹਦੇ ਅਕੋਰਡਿੰਗਲੀ ਫੂਡ ਵਾਲੇ ਟਰੱਕ ਜਿਹੜੇ ਆ ਜੀ ਉੱਥੇ ਅਵੇਲੇਬਲ ਹੈਗੇ ਨੇ, ਤੁਸੀਂ ਉੱਥੇ ਫੂਡ ਜਿਹੜਾ ਜੀ ਉਹ ਛੱਕ ਸਕਦੇ ਹੋ, ਆਪਣਾ ਫੂਡ ਘਰੋਂ ਲੈ ਕੇ ਜਾਣਾ ਚਾਹੁੰਦੇ ਹੋ ਤੇ ਆਪਣਾ ਫੂਡ ਜਿਹੜਾ ਘਰੋਂ ਲਿਜਾ ਸਕਦੇ ਹੋ। ਮੈਂ ਇੱਕ ਨਿੱਕੀ ਜਿਹੀ ਬ੍ਰੇਕ ਲੈ ਕੇ ਤੇ ਬਾਕੀ ਦੀਆਂ ਗੱਲਾਂ ਬਾਤਾਂ ਕਰਦੇ ਹਾਂ। ਤੁਹਾਡੇ ਮਨ ਚ ਕੋਈ ਗੱਲਬਾਤ ਹੋਵੇ 416-220-1778 ਸਟੂਡੀਓ ਦਾ ਫੋਨ ਨੰਬਰ।
ਲਾਈਫ ਵਿਜ਼ਟਰ ਡਿਸੇਬਿਲਟੀ ਮੋਰਗੇਜ ਇੰਸ਼ੋਰੈਂਸ ਲੈਣ ਲਈ ਰਾਜਪਾਲ ਬਰਾੜ ਦਾ ਨਾਮ ਹਮੇਸ਼ਾ ਯਾਦ ਰੱਖੋ। ਇੰਸ਼ੋਰੈਂਸ ਦੇ ਖੇਤਰ ਵਿੱਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ। RRSP ਜਾਂ RESP ਕਰਵਾਉਣੀ ਹੈ, ਇਨਕਮ ਟੈਕਸ ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ।
ਹੈਲੋ, ਦਿਸ ਇਜ਼ ਰਾਜਪਾਲ ਬਰਾੜ, ਚਾਰਟਰਡ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ। ਆਈ ਹੈਵ ਬੀਨ ਸਰਵਿੰਗ ਕੈਨੇਡੀਅਨ ਫਰਮ ਦ ਲਾਸਟ 20 ਇਅਰਸ ਫਾਰ ਆਲ ਦੇਅਰ ਇੰਡੀਵਿਜੁਅਲ ਇਨਵੈਸਟਮੈਂਟਸ ਐਂਡ ਇੰਸ਼ੋਰੈਂਸ ਨੀਡਸ, ਫਾਈਨੈਂਸ਼ੀਅਲ ਪਲਾਨਿੰਗ ਐਂਡ ਦੇਅਰ ਸਟੇਟ ਪਲਾਨਿੰਗ। Please feel free to give me a call and I'll be more than happy to assist you. Thank you.
416-917-1456 416-917-1456 Rajpal Brad.
HK Tire Center to cars and trucks pe brand new ya old tires le sakde ho.
BF Cordage, Hamcock, Firestone, Chinese tires milde ne.
24/7 road service available. HK Tire Center, 6191 Atlantic Drive, Mississauga. Call karo Bhuta Chahalu 647-295-4600-647-295-4600. HK Tire Center.
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ?
ਇਸ ਪੱਖੋਂ ਮੈਂ ਬਿਲਕੁਲ ਬੇਫਿਕਰ ਹਾਂ।
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ ਤੇ ਉੱਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ।
ਹੋ ਗਿਆ ਨਾ ਹੈਰਾਨ? ਕੋਈ ਗੱਲ ਨਹੀਂ, ਇਸ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ।
ਵਧੇਰੇ ਜਾਣਕਾਰੀ ਲਈ ਰਿਮੈਕਸ ਸਪੈਸ਼ਲਿਸਟ ਤੇ ਚੰਦੀਪ ਬਰਾੜ ਨੂੰ ਹੁਣੇ ਕਾਲ ਕਰੋ 647-384-3036।
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ। ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰੈਂਪਟਨ ਬਾਰੀਅਰਜ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ। ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ। ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ 416-276-7667।
ਆਪਾਂ ਘਰ ਤਾਂ ਲੈ ਲਿਆ, ਹੁਣ ਮੋਰਗੇਜ ਬਾਰੇ ਵੀ ਸੋਚੀਏ। ਘਰਾਂ ਦੀ ਮਾਰਕੀਟ ਉੱਪਰ ਥੱਲੇ ਹੋਈ ਜਾਂਦੀ ਹੈ।
ਮੈਂ ਮਿਲ ਕੇ ਆਇਆ ਮੋਰਗੇਜ ਇੰਡਸਟਰੀ ਦੇ ਮੋਸਟ ਟਰਸਟਵਰਦੀ ਜਸ ਭੁੱਲਰ ਨੂੰ, ਜਿਹੜੇ 24 ਘੰਟਿਆਂ 'ਚ ਘਰ ਦੀ ਕਲੋਜ਼ਿੰਗ ਕਰਵਾ ਦਿੰਦੇ ਆ। ਫਸਟ ਮੋਰਗੇਜ, ਸੈਕਿੰਡ ਮੋਰਗੇਜ ਜਾਂ ਟਰੱਕ ਲੋਨ ਜਾਂ ਕੋਈ ਵੀ ਬਿਜ਼ਨਸ ਲੋਨ ਚਾਹੀਦਾ, ਉਸ ਵਿੱਚ ਵੀ ਹੈਲਪ ਕਰਦੇ ਨੇ। ਜਸ ਭੁੱਲਰ ਕਮਰਸ਼ੀਅਲ ਮੋਰਗੇਜ ਵਿੱਚ ਸਪੈਸ਼ਲਾਈਜ਼ ਕਰਦੇ ਨੇ।
ਤਾਂ ਫਿਰ ਛੇਤੀ ਨੰਬਰ ਦਿਓ ਜਸ ਭੁੱਲਰ ਦਾ।
416-732-2611 416-732-2611। ਨਾਮ ਯਾਦ ਰੱਖੀ, ਜਸ ਭੁੱਲਰ।
ਮਾਮਾਸ ਪੀਜ਼ਾ 1957 ਤੋਂ ਟੋਰਾਂਟੋ ਦਾ ਫੇਵਰੇਟ ਸਟੋਨ ਬੇਕਡ ਗੋਰਮੇ ਪੀਜ਼ਾ ਬ੍ਰਾਂਡ ਹੈ, ਜਿਨ੍ਹਾਂ ਦੀਆਂ GTA ਵਿੱਚ ਬਹੁਤ ਸਾਰੀਆਂ ਲੋਕੇਸ਼ਨਸ ਹਨ। ਅਸੀਂ ਅੱਜ ਵੀ ਫਰੈਸ਼ ਡੋ ਅਤੇ ਫਾਈਨੈਸਟ ਇਨਗਰੀਡੀਐਂਟਸ ਇਸਤੇਮਾਲ ਕਰਦੇ ਹਨ ਤਾਂ ਕਿ ਤੁਹਾਨੂੰ ਮਿਲੇ ਮਾਊਥ ਵਾਟਰਿੰਗ ਫਲੇਵਰ ਇਨਸਪਾਇਰਡ ਬਾਈ ਇਟਲੀ। ਵੀ ਆਰ ਨਾਓ ਸਰਵਿੰਗ ਇਨ ਬ੍ਰੈਂਟਨ ਐਂਡ ਮਿਸਿਸਾਗਾ। ਓਪਨਿੰਗ ਵਾਕ ਇਨ ਸਪੈਸ਼ਲ ਟ੍ਰਾਈ ਕਰੋ ਮੀਡੀਅਮ 3 ਟੋਪਿੰਗ ਪੀਜ਼ਾ ਪਲੱਸ 8 ਚਿਕਨ ਵਿੰਗਸ ਪਲੱਸ 500 ml ਪਰ ਬੋਟਲ ਪਲੱਸ 1 ਟਿਪ ਫੋਰ ਜਸਟ $28.95।
ਆਰਡਰ ਆਨਲਾਈਨ ਐਟ mamaspizza.com।
ਇੱਕ ਵਾਰੀ ਫੇਰ ਸਵਾਗਤ ਜੀ। ਸੋ ਆਪਾਂ ਗੱਲ ਕਬੱਡੀ ਦੀ ਕਰਦੇ ਸੀ, ਜਿਹੜਾ ਕੱਲ ਨੂੰ ਟੂਰਨਾਮੈਂਟ ਹੋਣਾ ਜੀ, ਉਹ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਵੱਲੋਂ ਕਰਵਾਇਆ ਜਾਣਾ, ਔਰ ਇਹ ਟੂਰਨਾਮੈਂਟ ਦੀ ਜਿਹੜੀ ਆ ਉਹ $20 ਦੀ ਟਿਕਟ ਹੋਵੇਗੀ। ਔਰ ਇੱਕ ਦੋ ਜਿਹੜੀਆਂ ਮੇਜਰ ਚੇਂਜਸ ਜਿਹੜੀਆਂ ਨੇ ਕੀਤੀਆਂ ਗਈਆਂ ਨੇ, ਜਿਹੜੀਆਂ ਇਸ ਸਾਲ ਪਿਛਲੇ ਟੂਰਨਾਮੈਂਟ ਤੋਂ ਇੰਪਲੀਮੈਂਟ ਕਰਨੀਆਂ ਸ਼ੁਰੂ ਕਰ ਦਿੱਤੀਆਂ। ਜਿਹੜੇ ਬੰਦੇ ਪੁਰਾਣੇ ਕਬੱਡੀ ਦੇਖਦੇ ਆਏ ਨੇ, ਤੁਸੀਂ ਦੇਖਿਆ ਹੋਣਾ ਕਿ ਉਦੋਂ ਖਿਡਾਰੀਆਂ ਦੇ ਬਹੁਤੀਆਂ ਪੱਟੀਆਂ ਵਗੈਰਾ ਨਹੀਂ ਸੀ ਬੰਨੀਆਂ ਹੁੰਦੀਆਂ, ਮੋਢੇ ਹੋ ਗਏ, ਕੂਹਣੀਆਂ ਹੋ ਗਈਆਂ, ਹੱਥ ਹੋ ਗਏ, ਉਂਗਲਾਂ ਹੋ ਗਈਆਂ, ਗਿੱਟੇ, ਇਹ ਸਾਰੇ ਕੁਛ ਤੇ ਪੱਟੀਆਂ ਬੰਨੀਆਂ ਹੁੰਦੀਆਂ। ਹੁਣ ਚਲੋ ਪਹਿਲਾਂ ਬੇਸਿਕ ਰੂਲ ਇਹ ਸੀ ਕਿ ਕੋਈ ਵੀ ਰੇਡਰ ਜਿਹੜਾ ਆ ਉਹ ਕਿਸੇ ਵੀ ਤਲਕਣੀ ਚੀਜ਼ ਦੀ ਵਰਤੋਂ ਨਹੀਂ ਕਰ ਸਕਦਾ, ਤੇ ਕੋਈ ਵੀ ਜਾਫੀ ਜਿਹੜਾ ਆ ਉਹ ਅਜਿਹੀ ਕੋਈ ਵਸਤੂ ਜਿਹਦੇ ਨਾਲ ਗ੍ਰਿਪ ਬਣਦੀ ਹੋਵੇ। ਜਿਹੜੀ ਸਾਡੀ ਓਨਟਾਰੀਓ ਕਬੱਡੀ ਫੈਡਰੇਸ਼ਨ ਆ ਨਾ, ਇਹ 94 ਤੋਂ ਜਿਹੜੀ ਉਹ ਫਾਰਮ ਹੋਈ, ਔਰ ਉਦੋਂ ਤੋਂ ਹਰ ਸਾਲ ਜਿਹੜੀ ਜਿਹੜੀ ਚੀਜ਼ ਨੋਟ ਕਰਨੀ ਵੀ ਆਹ ਚੀਜ਼ ਜਿਹੜੀ ਆ ਉਹ ਮਿਸਯੂਜ਼ ਹੁੰਦੀ ਆ, ਤੇ ਉਸ ਚੀਜ਼ ਦੇ ਉੱਪਰ ਹੀ ਪਾਬੰਦੀ ਲੱਗਦੀ ਆਈ ਆ। ਪਹਿਲਾਂ ਸੀਗਾ ਕਿ ਕੋਈ ਗਰਾਊਂਡ ਦੇ ਵਿੱਚੋਂ ਮਿੱਟੀ ਪੱਟ ਕੇ ਨਹੀਂ ਲਾ ਸਕਦਾ, ਉਸ ਚੀਜ਼ ਦੀ ਮਨਾਹੀ ਕੀਤੀ ਗਈ। ਇੱਕ ਵਾਰ ਮੈਨੂੰ ਯਾਦ ਆ 2003 ਦੇ ਵਿੱਚ ਜਦੋਂ ਆਈ ਵਾਜ਼ ਪ੍ਰੈਜ਼ੀਡੈਂਟ, ਤੇ ਇੱਕ ਇਸ਼ੂ ਇਹ ਆਇਆ ਕਿ ਜਿਹੜਾ ਬਰੋਜ਼ਾ ਹੁੰਦਾ ਨਾ ਉਹ ਛਾਤੀ ਨੂੰ ਜਾਫੀਆਂ ਦੇ ਲਾਇਆ ਸੀ, ਤੇ ਸਾਡਾ ਇੱਕ ਰੇਡਰ ਜਿਹੜਾ ਸੀਗਾ ਜੀ ਉਹ ਗਿਆ ਉੱਥੇ, ਉਹਨੇ ਜਦੋਂ ਹੱਥ ਲਾਇਆ ਤੇ ਉਹ ਕਹਿੰਦਾ ਮੇਰਾ ਹੱਥ ਉਹਦੇ ਨਾਲ ਜੁੜ ਹੀ ਗਿਆ ਤੇ ਮਸੀ ਪੱਟਿਆ। ਬਾਅਦ ਵਿੱਚ ਉਹ ਜਾਫੀ ਜਿਹੜਾ ਸੀਗਾ ਜੀ ਉਹ ਅਮਰੀਕਾ ਦੀ ਟੀਮ ਖੇਡਦੀ ਸੀ, ਉਹ ਜਾਫੀ ਬਾਹਰ ਕੱਢਿਆ ਸੀ। ਫਿਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸੀ ਉਹ ਕਾਨੂੰਨ ਦੇ ਵਿੱਚ ਲਿਖੀਆਂ ਕਿ ਬਰੋਜ਼ਾ ਨਹੀਂ ਵਰਤ ਸਕਦਾ। ਫਿਰ ਵੱਖ ਵੱਖ ਤਰ੍ਹਾਂ ਦੀਆਂ ਜਿਹੜੀਆਂ ਨੇ, ਜਦੋਂ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਜਿਹੜੇ ਰੈਫਰੀ ਨੇ ਤੇ ਨਾਲ ਫੈਡਰੇਸ਼ਨ ਦੇ ਨੁਮਾਇੰਦੇ ਤੇ ਵਿੱਚ ਕੋਚ ਮੈਨੇਜਰ ਨਾਲ ਹੁੰਦੇ ਨੇ, ਉਹ ਰੇਡਰ ਚੈੱਕ ਕਰੀਦੇ ਆ ਕਿ ਰੇਡਰ ਨੇ ਕੋਈ ਕਰੀਮ ਜਾਂ ਕੋਈ ਇੱਦਾਂ ਦੀ ਚੀਜ਼ ਤਾਂ ਨਹੀਂ ਲਾਈ। ਜੇ ਕਿਸੇ ਨੂੰ ਪਤਾ ਲੱਗ ਜਾਵੇ ਵੀ ਲਾਈ ਆ ਤੇ ਉਹਨੂੰ ਮੈਚ ਤੋਂ ਬਾਹਰ ਕੱਢ ਦਿੱਤਾ ਜਾਂਦਾ। ਪਿਛਲੇ ਸਾਲਾਂ ਦੇ ਵਿੱਚ ਵਿਜੈ ਹੋਇਆ। ਹੁਣ ਅੱਜ ਕੱਲ੍ਹ ਕਰੀਮਾਂ ਇਹ ਆ ਗਈਆਂ ਨੇ ਵੀ ਜਿਹਦੀ ਨਾ ਕੋਈ ਸਮੈਲ ਆ ਤੇ ਨਾ ਉਹ ਝਿਲਕਦੀ ਆ, ਪਰ ਜਦੋਂ ਜਦੋਂ ਤੁਹਾਡਾ ਸਰੀਰ ਗਰਮ ਹੋਈ ਜਾਂਦਾ ਉਹਨੂੰ ਪਾਣੀ ਲੱਗੀ ਜਾਣਾ, ਚਾਹੇ ਉਹ ਮੁੜਕੇ ਦਾ ਹੋਵੇ ਚਾਹੇ ਪਾਣੀ ਹੋਵੇ, ਅਤੇ ਫਿਰ ਉਹਨੇ ਤਿਲਕਣਾ ਸ਼ੁਰੂ ਕਰ ਦੇਣਾ। ਹੁਣ ਇਸ ਵਾਰੀ ਜਿਹੜਾ ਇਹ ਕਰ ਦਿੱਤਾ ਗਿਆ ਕਿ ਸਿਰਫ ਮੈਚ ਦੇ ਸ਼ੁਰੂ ਦੇ ਵਿੱਚ ਹੀ ਨਹੀਂ, ਜਿਹੜੇ ਰੈਫਰੀ ਨੇ ਉਹ ਮੈਚ ਦੇ ਦੌਰਾਨ ਕਿਸੇ ਵੇਲੇ ਵੀ ਕਿਸੇ ਵੀ ਰੇਡਰ ਜਾਂ ਜਾਫੀ ਨੂੰ ਚੈੱਕ ਕਰ ਸਕਦੇ ਨੇ ਕਿ ਉਨ੍ਹਾਂ ਨੇ ਜਿਹੜੀ ਚੀਜ਼ ਪ੍ਰੋਹਿਬਿਟਡ ਹੈਗੀ ਆ ਕਿਤੇ ਉਹ ਕੋਈ ਵਰਤੀ ਤਾਂ ਨਹੀਂ। ਰੈਫਰੀਆਂ ਨੂੰ ਫੁੱਲ ਅਧਿਕਾਰ ਦਿੱਤੇ ਆ, ਔਰ ਉਸ ਤੋਂ ਬਾਅਦ ਉਹ ਫੈਡਰੇਸ਼ਨ ਦੱਸਣਗੇ ਕਿ ਭਾਈ ਸਾਨੂੰ ਲੱਗਦਾ ਵੀ ਇਹਨੇ ਆਹ ਚੀਜ਼ ਵਰਤੀ ਆ, ਤੇ ਉਸ ਨੂੰ ਰੈੱਡ ਕਾਰਡ ਦੇ ਕੇ ਉਸ ਮੈਚ ਚੋਂ ਬਾਹਰ ਕੱਢਿਆ ਜਾ ਸਕਦਾ। ਕੋਈ ਅਜਿਹਾ ਫੋਨ ਖੇਡਦਾ, ਹੁਣ ਧੌਲ ਜਿਹੜੀ ਆ ਜੀ ਉਹ ਇੱਕ ਦਾਅ ਆ। ਕਈ ਵਾਰੀ ਜਿਹੜੇ ਆ ਜੀ ਉਹ ਫਰਸਟ੍ਰੇਸ਼ਨ ਕੱਢਣ ਵਾਸਤੇ ਸਿੱਧੀਆਂ ਚਪੇੜਾਂ ਜਿਹੜੀਆਂ ਨੇ ਜੀ, ਹੁਣ ਧੌਲ ਦਾ ਅਤੇ ਚਪੇੜ ਦਾ ਫਰਕ ਹੁੰਦਾ। ਜੇ ਡਿਲੀਬਰੇਟਲੀ ਕਿਸੇ ਨੇ ਚਪੇੜ ਮਾਰੀ ਆ ਤਾਂ ਫਾਊਲ ਆ, ਨਹੀਂ ਤਾਂ ਧੌਲ ਜਿਹੜੀ ਆ ਉਹ ਕਬੱਡੀ ਦੇ ਵਿੱਚ ਪੈਂਦੀ ਹੀ ਹੁੰਦੀ ਆ, ਆਪਾਂ ਕਿਹੜੇ ਨਸੀਬ ਖੇਡਣ ਆਏ ਆ। ਇੱਕ ਹੁੰਦੀ ਆ ਵੀ ਜਿਹਨੂੰ ਰੇਡ ਮਾਰਨੀ ਵੀ ਕਹਿੰਦੇ ਆ, ਢਾਕ ਮਾਰਨੀ ਕਹਿੰਦੇ ਆ। ਹੁਣ ਉਹ ਦਾਅ ਹੁੰਦਾ ਇੱਕ ਢਾਕ ਮਾਰਦਾ ਉਹ ਪਲੇਅਰ ਜਿਹੜਾ ਆਪਣੇ ਆਪ ਨੂੰ ਜਾਫੀ ਤੋਂ ਛਡਵਾਉਣ ਦਾ ਮਾਰਾ, ਤੇ ਕਈ ਰੇਡਰ ਜਿਹੜੇ ਨੇ ਜੀ ਉਹ ਭੱਜੇ ਉਹਦੇ ਢਾਕ ਮਾਰਦੇ ਨੇ ਜਿਹਦੇ ਨਾਲ ਜਾਫੀ ਦੇ ਸੱਟ ਲੱਗ ਸਕਦੀ ਆ। ਸੋ ਅਜਿਹੀ ਢਾਕ ਜਿਹਦੇ ਨਾਲ ਸੱਟ ਲੱਗ ਸਕਦੀ ਆ ਵੀ ਭੱਜੇ ਉਹਦੇ ਨੇ ਢਾਕ ਮਾਰਨੀ, ਉਹਦੀ ਮਨਾਹੀ ਕਰ ਦਿੱਤੀ ਗਈ ਆ ਵੀ ਸੱਟ ਵੱਜਦੀ ਆ ਭਾਈ ਵੱਡਾ ਨੁਕਸਾਨ ਹੋ ਸਕਦਾ, ਇਸ ਕਰਕੇ ਨਹੀਂ। ਉਹ ਰੈਫਰੀ ਨੇ ਜੱਜ ਕਰਨਾ ਕਿ ਭਾਈ ਜੇ ਚਪੇੜ ਵੱਜੀ ਆ ਜਾਂ ਧੌਲ ਵੱਜੀ ਆ। ਕਈ ਵਾਰੀ ਤੁਸੀਂ ਧੌਲ ਮਾਰਨ ਦੀ ਕੋਸ਼ਿਸ਼ ਕਰਦੇ ਹੋ ਤੇ ਖਿਡਾਰੀ ਜਿਹੜਾ ਆਪਣੇ ਆਪ ਨੂੰ ਬਚਾਉਣ ਦਾ ਕਰਕੇ ਮੂੰਹ ਪਿੱਛੇ ਕਰਦਾ ਤੇ ਉਹ ਧੌਲ ਦੀ ਚਪੇੜ ਬਣ ਜਾਂਦੀ ਹੈ, ਉਹ ਜਾਇਜ਼ ਆ ਕਿਸੇ ਹੱਦ ਤੱਕ। ਪਰ ਜੇ ਉਹ ਵਾਕਈ ਫਰਸਟ੍ਰੇਸ਼ਨ ਕਰਕੇ ਸਿੱਧੀ ਚਪੇੜ ਆ ਤੇ ਫਿਰ ਉਹ ਰੈਫਰੀ ਕਾਰਡ ਦੇ ਸਕਦਾ। ਉਹ ਸਾਰੇ ਅਧਿਕਾਰ ਜਿਹੜੇ ਆ ਉਹ ਰੈਫਰੀਆਂ ਨੂੰ ਦਿੱਤੇ ਹੋਏ ਨੇ। ਰੈਫਰੀਆਂ ਦੀ ਸਹੂਲਤ ਵਾਸਤੇ ਜੇ ਕਿਉਂਕਿ ਰੈਫਰੀਆਂ ਤੋਂ ਕੋਲ ਵੀ ਮਿਸ ਜੱਜ ਹੋ ਸਕਦਾ, ਰੈਫਰੀ ਖੁਦ ਵੀ ਰੀਪਲੇ ਮੰਗ ਸਕਦੇ ਆ, ਪਲੱਸ ਜਿਹੜੇ ਕੋਚਿਸ ਨੇ ਉਹ ਵੀ ਰੀਪਲੇ ਮੰਗ ਸਕਦੇ ਆ। ਸਿਰਫ ਦੋ ਰੀਪਲੇ ਜਿਹੜੇ ਆ ਉਹ ਪਰ ਹਾਫ ਦੇ ਵਿੱਚ ਮੰਗੇ ਜਾ ਸਕਦੇ ਆ। ਔਰ ਇਸ ਵਾਰ ਇਹ ਵੀ ਕੀਤਾ ਕਿ ਅੱਗੇ ਰੀਪਲੇ ਹੁੰਦਾ ਸੀ ਤੇ ਮੈਚ ਖੜਾ ਹੋ ਜਾਂਦਾ ਸੀ, ਰੀਪਲੇ ਜਿਹੜਾ ਜੀ ਉਹ ਮੰਗ ਲਿਆ, ਜੱਜਸ ਜਿਹੜੇ ਨੇ ਜੀ ਉਹਦੇ ਤੇ ਫਾਈਂਡਿੰਗ ਕਰਨ ਲੱਗ ਪਏ ਨੇ, ਮੈਚ ਚਾਲੂ ਆ। ਸਿਰਫ ਮਗਰਲੇ ਪੰਜ ਮਿੰਟ ਜਿਹੜੇ ਨੇ ਉਹ ਸਿਰਫ ਮੈਚ ਰੋਕਿਆ ਜਾ ਸਕਦਾ, ਬਾਕੀ ਮੈਚ ਨਹੀਂ ਖੜਾ ਹੋਣਾ, ਮੈਚ ਉਸੇ ਤਰੀਕੇ ਨਾਲ ਕੰਟੀਨਿਊ ਰਹੇਗਾ। ਇਹ ਮੇਰਾ ਦੱਸਣ ਦਾ ਮਕਸਦ ਇਹ ਹੈ ਵੀ ਜਦੋਂ ਤੁਸੀਂ ਬਤੌਰ ਦਰਸ਼ਕ ਉੱਥੇ ਦੇਖਦੇ ਹੋ ਤੇ ਤੁਹਾਨੂੰ ਜਦੋਂ ਇਹ ਚੀਜ਼ਾਂ ਦਾ ਪਤਾ ਆ ਤੇ ਫਿਰ ਰੌਲਾ ਪੈਣ ਦੇ ਚਾਂਸਿਸ ਜਿਹੜੇ ਆ ਉਹ ਘੱਟ ਜਾਂਦੇ ਆ। ਸੋ ਉੱਥੇ ਜਿਹੜੀਆਂ ਟੀਮਾਂ ਨੇ ਕਹਿ ਲਓ ਕਿ ਇੰਨੀ ਮਿਹਨਤ ਕਰਕੇ ਪੈਸਾ ਲਾ ਕੇ ਟੀਮ ਬਣਾਈ ਆ, ਜਿਹੜੇ ਕੋਚਿਸ ਦਾ ਮੈਨੇਜਰ ਉੱਥੇ ਖੜੇ ਨੇ, ਉਹ ਸਾਡੇ ਨਾਲੋਂ ਵੱਧ ਅਵੇਅਰ ਹੁੰਦੇ ਨੇ ਕਿਉਂਕਿ ਉਹ ਪਲੇਅਰਾਂ ਦੇ ਲਾਗੇ ਨੇ ਤੇ ਰੈਫਰੀ ਜਿਹੜੇ ਨੇ ਉਦੋਂ ਲਾਗੇ ਨੇ। ਸੋ ਕਈ ਵਾਰੀ ਦਰਸ਼ਕ ਜਿਹੜੇ ਆ ਜੀ ਉਹ ਇਸ ਕਰਕੇ ਗੁੱਸਾ ਜ਼ਾਹਰ ਕਰਦੇ ਆ ਕਿਉਂਕਿ ਉਹ ਉਹਨਾਂ ਦੇ ਫੈਨ ਜਿਹੜੀ ਟੀਮ ਦੇ ਹੁੰਦੇ ਆ ਤੇ ਉਹਨਾਂ ਦਾ ਝੁਕਾਅ ਓਬਵੀਅਸਲੀ ਉਧਰ ਨੂੰ ਹੁੰਦਾ। ਸੋ ਮੇਨਲੀ ਜੇ ਅਸੀਂ ਬਾਹਰ ਬੈਠੇ ਵਾਲੇ ਜਿੰਨੇ ਆਪਾਂ ਆ ਉਹ ਸਮਝ ਲਈਏ ਕਿ ਭਾਈ ਸਾਰਿਆਂ ਦੇ ਨਾਲ ਫੇਰ ਜਿਹੜਾ ਜੀ ਉਹ ਸਾਰਾ ਕੁਝ ਡਿਸੀਜਨ ਹੋਣੇ ਆ ਤੇ ਸਾਰਾ ਕੁਝ ਜਿਹੜਾ ਹੈ ਜੀ ਉਹ ਕਿਸੇ ਦੇ ਨਾਲ ਕੋਈ ਵਧੀਕੀ ਵਾਲਾ ਕੰਮ ਨਹੀਂ। ਪਹਿਲਾਂ ਤਾਂ ਰੈਫਰੀ ਤੋਂ ਬਾਅਦ ਉਹਦੀ ਸਹਾਇਤਾ ਵਾਸਤੇ ਰੀਪਲੇ ਵਾਸਤੇ ਤੇ ਉਹ ਵੀ ਜਿਹੜੇ ਪੁਰਾਣੇ ਖਿਡਾਰੀ ਨੇ ਜਿਹਦੇ ਵਿੱਚ ਬੀਰਾ ਸਦਮਾ ਹੋ ਗਿਆ, ਮਾਣਾ ਲੱਲੀਆਂ ਆ, ਕੇ ਪੀ ਆ, ਸੰਦੀਪ ਲੁੱਧੜਿਆ, ਜਿਹੜਾ ਜਿਹਨੂੰ ਸੰਦੀਪ ਗੁਰਦਾਸਪੁਰੀਆ ਕਹਿੰਦੇ ਸੀ, ਜੱਸਾ ਸਿੱਧਵਾਂ ਆ, ਜਿੰਨੇ ਪੁਰਾਣੇ ਖਿਡਾਰੀ ਨੇ ਅਜਮੇਰ ਜਲਾਲ ਆ ਜਿਹੜੇ ਇੱਥੇ ਰਹਿ ਰਹੇ ਨੇ। ਸੋ ਉਹਨਾਂ ਦੀਆਂ ਡਿਊਟੀਜ਼ ਲਾਈਆਂ ਨੇ ਬਤੌਰ ਜੱਜਮੈਂਟ ਜਿਹੜੀ ਉਹ ਕਰਦੇ ਨੇ। ਸੋ ਕੱਲ੍ਹ ਦਾ ਟੂਰਨਾਮੈਂਟ ਜਿਹੜਾ ਜੀ 10:30 ਐਗਜੈਕਟਲੀ ਪਹਿਲਾ ਜਿਹੜਾ ਮੈਚ ਆ ਉਹ ਸ਼ੁਰੂ ਹੋ ਜਾਣਾ ਅੰਡਰ 21 ਦਾ, ਉਸ ਤੋਂ ਬਾਅਦ ਓਪਨ ਦਾ ਮੈਚ ਜਿਹੜਾ ਜੀ ਹੋਣਾ। ਤੋ ਮੈਂ ਤੁਹਾਨੂੰ ਓਪਨ ਦੇ ਮੈਚ ਜਿਹੜੇ ਆ ਜੀ ਉਹ ਕਿਹਦਾ ਕਿਹਦਾ ਹੋਣਾ ਆ ਤੇ ਮੈਂ ਤੁਹਾਨੂੰ ਉਹ ਵੀ ਦੱਸ ਦੇਣਾ, ਪਰ ਆਪਾਂ ਇੱਕ ਨਿੱਕੀ ਜਿਹੀ ਬ੍ਰੇਕ ਲੈ ਲਈਏ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਪੀਜ਼ਾ ਡੀਪੋ ਦਾ ਪੀਜ਼ਾ, ਪੀਜ਼ਾ ਡੀਪੋ ਦਾ ਪੀਜ਼ਾ। ਪਿੱਜ਼ਾ ਡਿਪੂ ਦੀ ਇੱਕ ਨਵੀਂ ਪੇਸ਼ਕਸ਼, ਇੱਕ ਵਾਰ ਇਹਨਾਂ ਦੀ ਬਟਰ ਚਿਕਨ ਡਿਪਿੰਗ ਸੌਸ ਟ੍ਰਾਈ ਤਾਂ ਕਰੋ।
ਪਿੱਜ਼ਾ ਡਿਪੂ ਦਾ ਪਿੱਜ਼ਾ, ਪਿੱਜ਼ਾ ਡਿਪੂ ਦਾ ਪਿੱਜ਼ਾ।
ਪਿੱਜ਼ਾ ਡਿਪੂ, ਕਾਲ 310-9711।
ਦੈਟਸ 310-9711। ਪਿੱਜ਼ਾ ਡਿਪੂ ਦਾ ਪਿੱਜ਼ਾ।
The ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਮਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484,
905-915-8484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ, 410-841-0478, 416-841-0478, ਸਰਵਲੋਕ ਕੰਸਟਰਕਸ਼ਨ।
ਇੱਕ ਵਾਰੀ ਫੇਰ ਸਵਾਗਤ ਜੀ। ਸੋ ਆਪਾਂ ਅੱਜ ਕਬੱਡੀ ਦੀ ਗੱਲਬਾਤ ਜਿਹੜੀ ਆ ਉਹ ਕਰ ਰਹੇ ਹਾਂ, ਔਰ ਮੇਰੇ ਨਾਲ ਇਸ ਵੇਲੇ ਇੰਦਰਜੀਤ ਸਿੰਘ ਢੋਗਾ ਹੋਰੀ ਹਾਜ਼ਰ ਨੇ, ਜਿਹੜੇ ਕਿ ਸਾਡੇ ਕਬੱਡੀ ਫੈਡਰੇਸ਼ਨ ਆਫ ਓਨਟੇਰੀਓ ਦੇ ਚੇਅਰਮੈਨ ਨੇ ਤੇ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਦੇ ਵਿੱਚ ਅਹਿਮ ਅਹੁਦੇਦਾਰ ਨੇ ਔਰ ਇਸ ਵੇਲੇ ਗਰਾਊਂਡ ਦੇ ਵਿੱਚ ਨੇ। ਢੋਗਾ ਸਾਹਿਬ ਜੀ, ਆਇਆਂ ਨੂੰ ਸਵਾਗਤ ਆ।
ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ, ਜਿੰਨੇ ਵੀ ਤੁਹਾਡੇ ਪ੍ਰੋਗਰਾਮ ਲਿਸਨਰ ਆ ਉਹਨਾਂ ਨੂੰ ਸਾਡੇ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਵੱਲੋਂ ਐਂਡ ਕਬੱਡੀ ਫੈਡਰੇਸ਼ਨ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਪਹੁੰਚ ਗਿਆ ਗਰਾਊਂਡ ਚ?
ਪਹੁੰਚ ਗਿਆ ਜੀ, ਪਹੁੰਚ ਗਿਆ। ਪੂਰੀ ਧੁੱਪ ਚੜੀ ਹੋਆ ਇੱਥੇ, ਕਈਆਂ ਦੇ ਫੋਨ ਆਏ ਵੀ ਮੀਂਹ ਪੈਂਦਾ, ਇੱਥੇ ਗਰਾਊਂਡ ਚ ਧੁੱਪ ਆ ਤੇ ਅਸੀਂ ਪੂਰੀਆਂ ਤਿਆਰੀਆਂ ਕਰਨ ਲੱਗੇ ਹੋਏ ਆ ਟੁਮਾਰੋ ਟੂਰਨਾਮੈਂਟ ਦੀ।
ਬਿਲਕੁਲ ਜੀ, ਔਰ ਜਿੰਨੇ ਕੁ ਬੱਦਲ ਉੱਪਰ ਹੈਗੇ ਆ ਜੀ, ਆਪਾਂ ਸਾਰੇ ਚੋ ਲੈਣੇ ਤਕਾਲਾਂ ਤੱਕ ਤੇ ਕੱਲ ਨੂੰ ਫਿਰ ਬਿਲਕੁਲ ਧੁੱਪ ਖਿੜਖੜਾ ਗਿਆ।
ਹਾਂਜੀ ਹਾਂਜੀ।
ਸੋ ਪਿਛਲੇ ਟੂਰਨਾਮੈਂਟ ਨਾਲੋਂ ਕਿਹੜੀ ਚੀਜ਼ ਵੱਖਰੀ ਕੀਤੀ ਜਾ ਰਹੀ ਹੈ? ਕਿਉਂਕਿ ਬਹੁਤ ਕਹਿ ਲਓ ਕਿ ਟੀਮਾਂ ਦੇ ਮੈਚ ਜਿਹੜੇ ਆ ਫਸੇ ਜੀ, ਤੁਹਾਡੇ ਇੱਕ ਦੋ ਖਿਡਾਰੀ ਜਿਹੜੇ ਸਨ ਉਹ ਪਿਛਲੇ ਟੂਰਨਾਮੈਂਟ ਚ ਪਹੁੰਚ ਨਹੀਂ ਸਕੇ ਸੀ ਇੰਟਰਨੈਸ਼ਨਲ ਦੇ, ਉਹ ਵੀ ਮੇਰੇ ਖਿਆਲ ਚ ਅੱਜ ਪਹੁੰਚ ਜਾਣੇ ਨੇ, ਤੇ ਜਿਹੜੇ ਗਰਾਊਂਡ ਦੇ ਪ੍ਰਬੰਧ ਨੇ ਉਹਨਾਂ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਜੀ ਉਹ ਵੱਖਰੀਆਂ ਹੋਣਗੀਆਂ?
ਹਾਂਜੀ ਸਾਡੇ ਭਾਈ, ਪਹਿਲਾਂ ਤਾਂ ਜਿਹੜੇ ਪਲੇਅਰ ਆ ਆਲਮੋਸਟ ਸਾਡੇ ਇਕੱਲੇ ਦੋ ਨੀ, 10 ਪਲੇਅਰ ਜਿਹੜੇ ਨਵੇਂ ਆਏ ਆ, ਜਿਨ੍ਹਾਂ ਨੂੰ ਵੀਜ਼ਾ ਨਾ ਲੱਗਣ ਕਾਰਨ ਜਾਂ ਟਿਕਟਾਂ ਨਾ ਮਿਲਣ ਕਾਰਨ ਪਿਛਲੇ ਟੂਰਨਾਮੈਂਟਾਂ ਤੇ ਨਹੀਂ ਪਹੁੰਚ ਸਕੇ, ਉਹ ਆਲਰੇਡੀ ਟੋਰਾਂਟੋ ਦੀ ਧਰਤੀ ਤੇ ਲੈਂਡ ਕਰ ਚੁੱਕੇ ਆ, ਜਿਹੜੇ ਕੱਲ ਨੂੰ ਆਪਣੇ ਜ਼ੋਰ ਦਿਖਾਲਣਗੇ। ਹਰੇਕ ਟੀਮ ਦੇ ਵਿੱਚ ਕਿਸੇ ਚ ਦੋ ਕਿਸੇ ਚ ਤਿੰਨ ਐਡ ਹੋ ਰਹੇ ਆ, ਨਾਲ ਦੀ ਨਾਲ ਜਿਹੜਾ ਗਰਾਊਂਡ ਦੇ ਵਿੱਚ ਆ ਉਹ ਅਸੀਂ ਕਰ ਰਹੇ ਆ। ਥੋੜਾ ਜਿਹਾ ਤਾਂ ਜੀ ਸਕਿਉਰਿਟੀ ਹੋਰ ਸਿਟੀ ਵੱਲੋਂ ਕੀਤਾ ਗਿਆ, ਚੇਂਜਸ ਕੀਤੀਆਂ ਗਈਆਂ ਉਹਦੇ, ਉਹ ਚੇਂਜਸ ਆ। ਦੂਜੀ ਗੱਲ ਆ, ਸਭ ਤੋਂ ਜਿਹੜੀ ਮੇਜਰ ਚੇਂਜਸ ਆ ਜੀ ਉਹ ਹੈਗੀ ਆ, ਗਰਾਊਂਡ ਦੇ ਵਿੱਚ ਅਸੀਂ ਛੋਟੀ ਇੱਕ ਹੋਰ ਫੈਂਸ ਲਾ ਰਹੇ ਹਾਂ, ਜਿਸ ਦੇ ਵਿੱਚ ਕੋਈ ਵੀ ਬੰਦਾ ਅੰਦਰ ਨਾ ਜਾ ਸਕੇ। ਜਿਹੜਾ ਬਾਹਰ ਆਨਲਾਈਨ ਆਪਾਂ ਕਬੱਡੀ ਦੇਖਦੇ ਹਾਂ, ਘਰ ਬੈਠੇ ਦੇਖਦੇ ਹਾਂ, ਉਹਨਾਂ ਨੂੰ ਦੇਖਣ ਦੇ ਵਿੱਚ ਤਕਲੀਫ ਨਾ ਆਵੇ ਉਹ ਪ੍ਰਬੰਧ ਕਰ ਰਹੇ ਹਾਂ। ਦੂਜਾ, ਐਂਟਰੈਂਸ ਸਿਰਫ ਇੱਕੋ ਹੀ ਯੂਜ਼ ਕੀਤਾ ਜਾਊਗਾ, ਪਿਛਲੀ ਵਾਰੀ ਦੋ ਸੀਗੇ, ਉਹ ਸਿਟੀ ਵਾਲਿਆਂ ਨੇ ਸਿਟੀ ਦੀਆਂ ਜਿਹੜੀਆਂ ਰਿਕੁਆਇਰਮੈਂਟਾਂ ਉਹਨੂੰ ਪੂਰੀ ਕਰਨ ਦੀ ਟਰਾਈ ਇਸ ਟੂਰਨਾਮੈਂਟ ਦੇ ਵਿੱਚ ਫੈਡਰੇਸ਼ਨ ਪੂਰੀ ਕਰ ਰਹੀ ਹੈ ਜੀ, ਵੀ ਵਧੀਆ ਹੋਵੇ ਤੇ ਵਧੀਆ ਸੰਬੰਧ ਹੋ, ਪ੍ਰਬੰਧ ਹੋਣ
ਜੀ। ਬਿਲਕੁਲ ਜੀ, ਔਰ ਜਿਹੜਾ ਪਿਛਲੇ ਹਫ਼ਤੇ ਵੀ ਟੂਰਨਾਮੈਂਟ ਹੋਇਆ ਉਹ ਵੀ ਕਹਿ ਲਓ ਕਿ ਇੰਨਾ ਕੁ ਜ਼ਿਆਦਾ ਫਸਵੇਂ ਮੈਚ ਸੀਗੇ, ਗਰਾਊਂਡ ਦੇ ਵਿੱਚ ਡਿਸਿਪਲਿਨ ਜਿਹੜਾ ਸੀਗਾ ਜੀ ਉਹ ਹਰ ਵਾਰੀ ਜਿਹੜਾ ਓਨਟੇਰੀਓ ਦੇ ਵਿੱਚ ਤਾਂ ਹੁੰਦਾ ਹੀ ਆ ਜੀ, ਪਰ ਇਸ ਸਾਲ ਜਿਹੜਾ ਪਿਛਲੀ ਵਾਰੀ ਵੀ ਬਹੁਤ ਵਧੀਆ ਡਿਸਿਪਲਿਨ ਸੀ, ਪਰ ਇਸ ਤੋਂ ਵੀ ਜ਼ਿਆਦਾ, ਕਿਉਂਕਿ ਅਸੀਂ ਐਗਜ਼ਾਮਪਲ ਸੈੱਟ ਕਰਨੀ ਚਾਹੁੰਦੇ ਹੁੰਦੇ ਹਾਂ ਕਿ ਜਿਹੜੀਆਂ ਬਾਕੀ ਦੀਆਂ ਫੈਡਰੇਸ਼ਨ ਵੀ ਨੇ ਉਹ ਓਨਟੇਰੀਓ ਦੇ ਪ੍ਰਬੰਧਾਂ ਵੱਲ ਦੇਖ ਕੇ ਉਹ ਟਰਾਈ ਕਰਦੀਆਂ ਨੇ ਕਿ ਆਹ ਚੀਜ਼ਾਂ ਜਿਹੜੀਆਂ ਨੇ ਉਹ ਇੰਪਲੀਮੈਂਟ ਕੀਤੀਆਂ ਜਾਣ। ਮੈਂ ਅੱਗੇ ਡਿਸਕਸ ਕਰਦਾ ਹਟਿਆ ਕਿ ਜਿਹੜਾ ਅੱਗੇ ਪਹਿਲਿਆਂ ਦੇ ਵਿੱਚ ਹੁੰਦਾ ਸੀ ਕਿ ਰੇਡਰਾਂ ਤੇ ਜਾਫੀਆਂ ਦੇ ਉੱਪਰ ਬਿੱਡ ਲੱਗਦੀਆਂ ਹੁੰਦੀਆਂ ਸਨ, ਉਹਦੇ ਵਿੱਚ ਇੱਕ ਜਿਹੜੀ ਵੱਡੀ ਤਬਦੀਲੀ ਜਿਹੜੀ ਆ ਉਹ ਕੀਤੀ ਗਈ ਆ ਕਿ 100 ਘੱਟੋ ਘੱਟ 100 ਤੋਂ ਵੱਧ ਤੋਂ ਵੱਧ 500, ਔਰ ਜਿਸ ਢੰਗ ਦੇ ਨਾਲ ਜੇ ਕੋਈ ਸਪੋਂਸਰ ਨਹੀਂ ਆ ਕਲੱਬ ਦਾ ਤੇ ਉਹ ਆ ਕੇ ਤੇ ਪੈਸੇ ਨਹੀਂ ਬੁਲਵਾ ਸਕੂਗਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਕਿੰਨੀਆਂ ਇੰਪੈਕਟਫੁਲ ਨੇ ਤੁਹਾਡੇ ਨਿਗਾਹ ਦੇ ਵਿੱਚ?
ਇਹ ਰਾਣੇ ਭਾਈ, ਪਹਿਲਾਂ ਵੀ ਇਹ ਚੀਜ਼ਾਂ ਚੱਲਦੀਆਂ ਸੀ 1991-92 ਤੋਂ ਚੱਲਦੀਆਂ ਆ ਰਹੀਆਂ, ਪਰ ਕਈ ਟਾਈਮ ਦੇ ਵਿੱਚ ਇਹਨਾਂ ਤੇ ਬਹੁਤਾ ਖਾਸ ਧਿਆਨ ਨਹੀਂ ਦਿੱਤਾ ਜਾਂਦਾ ਕਰਕੇ ਇਹ ਇਸ ਪ੍ਰੋਗਰਾਮ ਦੀ ਉਲੰਘਣਾ ਹੋ ਜਾਂਦੀ ਰਹੀ ਆ। ਪਰ ਆਪਣੀ ਫੈਡਰੇਸ਼ਨ ਨੇ ਇਹ ਪਾਸ ਕੀਤਾ, ਕਈਆਂ ਬੰਦਿਆਂ ਨੂੰ ਪਤਾ ਨਹੀਂ ਹੁੰਦਾ ਵੀ ਇਹ ਸ਼ਾਇਦ ਕਬੱਡੀ ਦੇ ਵਿੱਚ ਇਕੱਲੀ ਕਲੱਬ ਹੋਸਟ ਕਲੱਬ ਹੀ ਕਰ ਰਹੀ ਆ, ਇਹ ਸਾਰੀ ਫੈਡਰੇਸ਼ਨ 7 ਕਲੱਬਾਂ ਦੀ ਜਿਹੜੀ ਇਹ ਬਣਾਈ ਹੋਈ ਹੈਗੀ ਆ ਫੈਡਰੇਸ਼ਨ, ਅੰਟਾਰੀਓ ਦੀ ਸੰਸਥਾ ਆ ਉਹ, ਇਹਨਾਂ ਨੇ ਪਾਸ ਕੀਤਾ ਜਿਹੜੇ ਕਾਨੂੰਨ ਹੈਗੇ ਆ ਵੀ ਜੇ ਲਾਉਣੇ ਆ ਉਹ $100 ਘੱਟ ਤੋਂ ਘੱਟ ਤੇ ਵੱਧ ਤੋਂ ਵੱਧ $500 ਲਾ ਸਕਦਾ ਤੇ ਇੱਕੋ ਹੀ ਰੇਡ ਤੇ ਜਾਂ ਸਟੋਪ ਤੇ ਇੱਕੋ ਤੇ ਲਾ ਸਕਦਾ ਜੇ ਉਹ ਸਟੋਪ ਤੇ ਲਾਉਂਦਾ ਆ ਤੇ ਰੇਡਰ ਉਹਨੂੰ ਟੱਚ ਕਰਕੇ ਲੈ ਜਾਂਦਾ ਆ ਨੰਬਰ ਤੋਂ ਰੇਡਰ ਨੂੰ ਪੈਸੇ ਦਿੱਤੇ
ਐਗਜੈਕਟਲੀ
ਤੇ ਜੇ ਰੇਡਰ ਤੇ ਲਾਇਆ ਗਿਆ ਤੇ ਰੇਡਰ ਨੂੰ ਜੱਫਾ ਲੱਗ ਜਾਂਦਾ ਤੇ ਉਹ ਸਟੋਪਰ ਨੂੰ ਦਿੱਤੇ ਜਾਣਗੇ ਸੋ ਇੱਕ ਤਾਂ ਇਹ ਚੇਂਜ ਹੋਈ ਆ ਜੀ ਦੂਜੀ ਹੈਗੀ ਆ ਜਿੱਦਾਂ ਤੁਸੀਂ ਦੱਸਿਆ ਸਪੋਂਸਰ ਜਿਹੜੇ ਜਿਹੜੇ ਕਲੱਬ ਦੇ ਸਪੋਂਸਰ ਹੋਣਗੇ ਉਹ ਹੀ ਪੈਸੇ ਲਾ ਸਕਦੇ ਆ ਇਹ ਫੈਡਰੇਸ਼ਨ ਨੇ ਕੀਤਾ ਜੀ ਤੇ ਤੀਜਾ ਸਭ ਤੋਂ ਜਿਹੜਾ ਐਵੇਂ ਰੱਖਦਾ ਵੀ ਕੋਈ ਵੀ ਬੰਦਾ ਗਰਾਉਂਡ ਦੇ ਵਿੱਚ ਫੈਡਰੇਸ਼ਨ ਦਾ ਵੱਲੋਂ ਆਵੇ ਉਹ ਗਰਾਉਂਡ ਦੇ ਵਿੱਚ ਨਹੀਂ ਵੱਜ ਸਕਦਾ ਸੋ ਸਾਰੇ ਕਈਆਂ ਦਾ ਹੁੰਦਾ ਮੈਂ ਗਰਾਉਂਡ ਚ ਜਾਣਾ ਇਹ ਫੈਡਰੇਸ਼ਨ ਨੇ ਕੀਤਾ ਵੀ ਜਿਹੜਾ ਬੰਦਾ ਜਾਊਗਾ ਉਸ ਕਲੱਬ ਨੂੰ ਫਾਈਨ ਹੁੰਦਾ ਜੇ ਟੀਮ ਲੇਟ ਆਉਂਦੀ ਆ 5 ਮਿੰਟ ਲੇਟ ਆਉਂਦੀ ਆ 1 ਪੁਆਇੰਟ ਕੱਟਿਆ ਜਾਂਦਾ ਜੇ 10 ਮਿੰਟ ਲੇਟ ਆਉਂਦੀ ਆ 2 ਪੁਆਇੰਟ ਕੱਟੇ ਜਾਂਦੇ ਆ 15 ਮਿੰਟ ਲੇਟ ਆਉਂਦੀ ਆ 3 ਪੁਆਇੰਟ ਤੇ ਜੇ 15 ਤੋਂ ਵੀ ਟੱਪਦੀ ਆ ਤੇ ਉਸ ਨੂੰ ਫਾਈਨ ਹੋਇਆ ਹੁੰਦਾ ਆ ਸੋ ਆਪਾਂ ਟਰਾਈ ਕਰਨਾ 11 ਵਜੇ ਜਿਹੜਾ ਫਾਈਨਲ ਦਾ ਓਪਨ ਦਾ ਮੈਚ ਤੇ 10:30 ਵਜੇ ਨਿਆਣਿਆਂ ਦਾ ਮੈਚ ਸ਼ੁਰੂ ਕਰਨਾ ਆ ਬੱਚਿਆਂ ਦਾ Under-21 ਕਰਕੇ 7 ਵਜੇ ਮੀਂਹ ਸ਼ੋਅ ਹੁੰਦਾ ਜੀ ਆਪਾਂ ਟਰਾਈ ਕਰਨੀ ਵੀ ਓਪਨ ਦੇ ਵਿੱਚ ਜਦੋਂ ਫਾਈਨਲ ਮੈਚ ਓਪਨ ਦਾ ਹੋਣਾ ਉਸ ਤੋਂ ਪਹਿਲਾਂ 7 ਤੋਂ ਪਹਿਲਾਂ ਟਰਾਈ ਕਰਾਂਗੇ ਵੀ ਜੇ ਮੀਂਹ ਪੈ ਜਾਵੇ ਪੈਣ ਤੋਂ ਪਹਿਲਾਂ ਰੋਜ ਬੰਦ ਕਰ ਲਈਏ
ਔਰ ਪਿਛਲੇ ਹਫ਼ਤੇ ਦਰਸ਼ਕਾਂ ਨੂੰ ਦੱਸ ਦਈਏ ਜਿਹੜੇ ਦਰਸ਼ਕ ਉੱਥੇ ਨਹੀਂ ਸਨ ਗਏ ਕਿ ਪਿਛਲੇ ਹਫ਼ਤੇ 10:30 ਅਸੀਂ ਸ਼ੁਰੂ ਕੀਤਾ ਸੀ ਔਰ ਜਿਹੜੇ ਕਿ ਨਵੇਂ ਰੂਲ ਜਿਹੜੇ ਇੰਪਲੀਮੈਂਟ ਹੋਏ ਆ ਔਰ ਬਾਅਦ ਦੇ ਵਿਚ ਜਿਹੜਾ ਜੀ ਉਹ ਮੈਨੂੰ ਤਾਂ ਹਾਸਾ ਆਉਂਦਾ ਸੀ ਕਈ ਵਾਰੀ ਕਿਸੇ ਬੰਦੇ ਨੇ ਨਾ ਉਹ ਫਰਿੱਜ ਲੈ ਲਈ ਤੋ ਜਵਾਕਾਂ ਨੂੰ ਰੋਟੀ ਨਾ ਖਾਣ ਦਿਆ ਕਰੇ ਉਹ ਕਹਿੰਦਾ ਸੋਰੀ ਤੂੰ ਘੱਟ ਖਾਓ ਫਰਿੱਜ ਕੋਈ ਨੀ ਰੱਖਣਾ ਤੇ ਮੇਰੇ ਕੋਲ ਇੱਕ ਸਾਡੇ ਕਲੱਬ ਵਾਲੇ ਆਏ ਉਹ ਕਹਿੰਦੇ ਮਾੜਾ ਜਿਹਾ ਸਲੋ ਕਰੋ ਇਸ ਹਿਸਾਬ ਨਾਲ ਤਾਂ ਆਪਾਂ 5 ਵਜੇ ਕੰਮ ਨਬੇੜ ਦੇਣਾ
ਬਹੁਤ ਟਾਈਮ ਤੇ ਟਾਈਮ ਸਾਰਿਆਂ ਨੂੰ ਪਤਾ ਸੀ ਵੀ ਮੇਰਾ 1 ਪੁਆਇੰਟ ਕੱਟਿਆ ਜਾਣਾ ਸੋ ਟੀਮਾਂ ਪਹਿਲਾਂ ਹੀ ਮੈਚ ਖਤਮ ਹੋਣ ਤੋਂ ਪਹਿਲਾਂ ਜਿਹੜੀ ਟੀਮ ਸੀ ਉਹ ਗਰਾਊਂਡ ਦੇ ਵਿਚ ਆ ਜਾਂਦੀਆਂ ਸੀ ਦੂਜੀਆਂ ਟੀਮਾਂ ਦੋਨੇ ਸੋ ਐਤਕੀ ਵੀ ਆਪਾਂ ਉਹਦਾ ਖਿਆਲ ਰੱਖਾਂਗੇ ਟਾਈਮ ਸਿਰ ਟੂਰਨਾਮੈਂਟ ਸ਼ੁਰੂ ਕਰਾਂਗੇ ਟਾਈਮ ਸਿਰ ਬੰਦ ਹੁੰਦਾ ਤੁਸੀਂ ਆਪਣੇ ਜਾ ਕੇ ਆਪਾਂ ਇੰਡੀਆ ਸਾਰੇ ਦੇਖਿਆ ਵੀ ਆਪਾਂ ਲੋਕਾਂ ਨੂੰ ਕਹਿੰਦੇ ਜੀ ਲੋਕੀ ਲੇਟ ਜਾਂਦੇ ਆ ਲੇਟ ਇੱਥੇ ਵੀ ਆਣ ਕੇ ਸ਼ਾਮ ਨੂੰ ਤੁਸੀਂ ਫੈਮਿਲੀ ਦੇ ਨਾਲ ਬੈਕ ਕਰ ਲੈ ਕੇ ਆਪਣਾ ਡਿਨਰ ਇੰਜੋਏ ਕਰ ਸਕਦੇ ਆ
ਸੋ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆ ਮੈਂ ਵੀ ਆਉਣਾ 5 ਵਜੇ ਦੇ ਕਰੀਬ ਓਕੇ ਸਰ ਸੋ ਇਹ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਵੱਲੋਂ ਟੂਰਨਾਮੈਂਟ ਜਿਹੜਾ ਜੀ ਉਹ ਕੱਲ ਨੂੰ ਕਰਵਾਇਆ ਜਾ ਰਿਹਾ ਤੇ ਤੁਸੀਂ ਭਾਈ ਪਹੁੰਚ ਸਕਦੇ ਹੋ ਅੱਜ ਦਾ ਇਹ ਪ੍ਰੋਗਰਾਮ ਟਾਪ ਚੋਇਸ ਇਲੈਕਟ੍ਰੋਨਿਕਸ ਦੇ ਸਹਿਯੋਗ ਦੇ ਨਾਲ ਤੁਹਾਡੇ ਤੱਕ ਪਹੁੰਚਦਾ ਕਰ ਰਹੇ ਹਾਂ ਟਾਪ ਚੋਇਸ ਜਿਹੜੇ ਕਿ ਕਿਚਨਰ ਦੇ ਵਿੱਚ ਵੀ ਆ ਗੋਲਫ ਦੇ ਵਿੱਚ ਵੀ ਆ ਤੇ ਨਾਲ ਦੀ ਨਾਲ 16 ਇੰਟਰ ਮਾਡਲ ਡਰਾਈਵ ਬ੍ਰੈਂਪਟਨ ਦੇ ਵਿੱਚ ਸੀ ਇਹਦੇ ਯਾਰਡ ਦੇ ਬਿਲਕੁਲ ਲਾਗੇ ਤੁਸੀਂ ਫਰਿੱਜ ਸਟੋਵ ਵਾਸ਼ਰ ਡਰਾਇਰ ਟੈਲੀਵਿਜ਼ਨ ਲੈਣੇ ਨੇ ਜਾਂ ਫਿਰ ਹਾਈ ਐਂਡ ਦਾ ਫਰਨੀਚਰ ਲੈਣਾ ਤਾਂ ਟਾਪ ਚੋਇਸ ਇਲੈਕਟ੍ਰੋਨਿਕਸ ਤੇ ਪਹੁੰਚ ਸਕਦੇ ਹੋ ਕਿਸੇ ਕਿਸਮ ਦੀ ਜਾਣਕਾਰੀ ਲਈ 905-799-0043 ਇਹਨਾਂ ਦਾ ਫੋਨ ਨੰਬਰ ਹੈ ਔਰਾ ਕਿਚਨ ਕੈਬਨਿਟ ਦੀ ਗੱਲਬਾਤ ਕਰਦੇ ਹੁੰਦੇ ਹਾਂ ਕਿ ਔਰਾ ਕਿਚਨ ਕੈਬਨਿਟ ਜਿਹੜੇ ਨੇ ਜੀ ਉਹ ਚਾਹੇ ਤੁਸੀਂ ਕਿਚਨ ਕੈਬਨਿਟਸ ਬਣਾਉਣੀਆਂ ਨੇ ਫਾਇਰ ਪਲੇਸ ਜਿਹੜੀ ਆ ਜੀ ਉਸ ਨੂੰ ਸਜਾਉਣਾ ਚਾਹੁੰਦੇ ਹੋ ਵਾਲ ਯੂਨਿਟਸ ਤੁਸੀਂ ਬਣਵਾਉਣੇ ਨੇ ਵੈਨਟੀਜ਼ ਬਣਾਉਣੀਆਂ ਨੇ ਪੈਂਟਰੀਜ਼ ਬਣਾਉਣੀਆਂ ਨੇ ਸਾਰਾ ਕੁਝ ਉਹ ਬਹੁਤ ਵਧੀਆ ਢੰਗ ਨਾਲ ਬਣਾਉਂਦੇ ਨੇ ਕਾਊਂਟਰ ਟਾਪ ਤੁਸੀਂ ਲਗਾਉਣੇ ਨੇ ਚੇਂਜ ਕਰਵਾਉਣੇ ਨੇ ਜਿਹੜੀ ਬਿਲਟ ਇਨ ਅਪਲਾਇੰਸਿਸ ਵਾਲੀ ਕਿਚਨ ਹੈ ਉਹਦੇ ਵਾਸਤੇ ਸਪੈਸ਼ਲਾਈਜ਼ ਕਰਦੇ ਨੇ ਤੁਸੀਂ ਜਿੱਥੋਂ ਮਰਜ਼ੀ ਕਿਚਨ ਲਵਾਇਓ ਪਰ ਇੱਕ ਵਾਰੀ ਇਹਨਾਂ ਦੇ ਸ਼ੋਰੂਮ ਤੇ ਚੱਕਰ ਮਾਰ ਕੇ ਆਇਓ ਇਹ ਤੁਹਾਨੂੰ ਕੰਪਿਊਟਰ ਤੇ ਸਾਰਾ ਕੁਝ ਦਿਖਾ ਦੇਣਗੇ ਕਿ ਕਿਸ ਢੰਗ ਦੇ ਨਾਲ ਤੁਹਾਡੀ ਕਿਚਨ ਜਿਹੜੀ ਬਣਨੀ ਆ ਤੇ ਕਿਹੜਾ ਰੰਗ ਉੱਥੇ ਤੁਹਾਨੂੰ ਜਚੂਗਾ ਔਰਾ ਕਿਚਨ ਕੈਬਨਿਟ ਦਾ ਫੋਨ ਨੰਬਰ 905-673-2872 ਉਹਨਾਂ ਦਾ ਫੋਨ ਨੰਬਰ ਜਸ ਭੁੱਲਰ ਹੋਰਾਂ ਦੀ ਆਪਾਂ ਗੱਲ ਕਰਦੇ ਹੁੰਦੇ ਹਾਂ ਕਿ ਜੇ ਤੁਹਾਨੂੰ ਪੈਸੇ ਧੇਲੇ ਦੀ ਕਿਤੇ ਖੜੇ ਪੈਰ ਲੋੜ ਪੈ ਗਈ ਹੈ ਤਾਂ ਜਸ ਭੁੱਲਰ ਹੋਰਾਂ ਨਾਲ ਸੰਪਰਕ ਕਰ ਲਿਓ ਤੇ ਜਿੱਥੋਂ ਮਰਜ਼ੀ ਇੰਤਜ਼ਾਮ ਕਰਕੇ ਦੇਣ ਜਦੋਂ ਇੱਕ ਵਾਰੀ ਤੁਹਾਡੀ ਫਾਈਲ ਦੇਖ ਕੇ ਇਹਨਾਂ ਨੇ ਕਿਹਾ ਨੂੰ ਹਾਂ ਕਹਿਤਾ ਵੀ ਮੌਰਗੇਜ ਹੋਜੂ ਫਿਰ ਇਹ ਨਹੀਂ ਵੀ ਮੌਰਗੇਜ ਰੁਕ ਜੂਗੀ ਸਲਾਹ ਤੁਹਾਨੂੰ ਸਹੀ ਦੇਣਗੇ ਫੋਨ ਨੰਬਰ 416-732-2611 ਐਚ ਕੇ ਟਾਇਰ ਸੈਂਟਰ ਜੇ ਤੁਸੀਂ ਆਪਣੀਆਂ ਕਾਰਾਂ ਵਾਲਾ ਟਰੱਕਾਂ ਡੰਪ ਟਰੱਕਾਂ ਟਰੈਕਟਰਾਂ ਟਰੇਲਰਾਂ ਦੇ ਟਾਇਰ ਪਾਉਣੇ ਨੇ ਤਾਂ ਐਚ ਕੇ ਟਾਇਰ ਸੈਂਟਰ 6191 ਅਟਲਾਂਟਿਕ ਡਰਾਈਵ ਤੇ ਸਥਿਤ ਨੇ 647-295-4600 ਇਹਨਾਂ ਦਾ ਫੋਨ ਨੰਬਰ ਹੈ ਏਸ਼ੀਅਨ ਫੂਡ ਸੈਂਟਰ 11 ਲੋਕੇਸ਼ਨ ਤੋਂ ਤੁਹਾਨੂੰ ਸੇਵਾਵਾਂ ਦਿੰਦਾ ਆ ਰਿਹਾ ਗੋਲਫ ਦੇ ਵਿਚ ਵੀ ਇਹਨਾਂ ਦੀ ਲੋਕੇਸ਼ਨ ਜਿਹੜੀ ਹੈ ਜੀ ਖੁੱਲ ਚੁੱਕੀ ਆ ਤੇ ਬਾਕੀ ਜੀ ਟੀ ਏ ਦੇ ਵਿਚ ਇਹਨਾਂ ਦੀਆਂ ਬਹੁਤ ਸਾਰੀਆਂ ਲੋਕੇਸ਼ਨਸ ਨੇ ਔਰ ਹੈੱਡ ਆਫਿਸ ਹੈਗਾ ਜੀ 10 ਵੈਸਟ ਮੋਰ ਡਰਾਈਵ ਤੇ ਉੱਥੋਂ ਦਾ ਫੋਨ ਨੰਬਰ 416-740-3262 ਸਾਫ਼ ਸੁਥਰੀਆਂ ਦਾਲਾਂ ਸਬਜ਼ੀਆਂ ਵਧੀਆ ਗਰੋਸਰੀ ਤੇ ਵਧੀਆ ਫਲ ਫਰੂਟ ਲੈਣਾ ਚਾਹੁੰਦੇ ਹੋ ਤੇ ਏਸ਼ੀਅਨ ਫੂਡ ਸੈਂਟਰ ਦਾ ਨਾਂ ਚੇਤੇ ਰੱਖੋ ਰਾਜ ਕਾਰਪੇਟ ਐਂਡ ਫਲੋਰਿੰਗ ਦੀ ਆਪਾਂ ਗੱਲਬਾਤ ਕਰਦੇ ਹੁੰਦੇ ਹਾਂ ਕਿ ਰਾਜ ਕਾਰਪੇਟ ਐਂਡ ਫਲੋਰਿੰਗ ਜੇ ਤੁਸੀਂ ਰੈਜੀਡੈਂਸ਼ੀਅਲ ਕਮਰਸ਼ੀਅਲ ਕਾਰਪੇਟ ਹਾਰਡਵੁੱਡ ਫਲੋਰ ਲਗਜ਼ਰੀ ਵਾਈਨਲ ਪਲੈਂਕਸ ਲੈਣੀਆਂ ਨੇ ਜਾਂ ਫਿਰ ਰੋਲਰ ਸ਼ੇਡਸ ਲੈਣੇ ਨੇ ਤਾਂ 20 ਵਿਲਕਿਨਸਨ ਰੋਡ ਦੇ ਯੂਨਿਟ ਨੰਬਰ 11 ਦੇ ਵਿੱਚ ਬ੍ਰੈਂਪਟਨ ਦੇ ਵਿੱਚ ਪਹੁੰਚ ਸਕਦੇ ਹੋ। ਸਟੀਲਸ ਐਂਡ ਟੋਮਕਨ ਦਾ ਇਹ ਇਲਾਕਾ 416-953-6633 ਰਾਜੋਰਾਂ ਦਾ ਫੋਨ ਨੰਬਰ ਹੈ। ਰੀਅਲ ਸਟੇਟ ਦੀ ਕੋਈ ਟ੍ਰਾਂਜੈਕਸ਼ਨ ਕਰਵਾਉਣੀ ਹੈ ਤਾਂ ਆਸਰਾ ਲਾਇਰਸ ਵਾਲੇ ਸਿਰਫ ਤੇ ਸਿਰਫ ਰੀਅਲ ਸਟੇਟ ਦੀਆਂ ਟ੍ਰਾਂਜੈਕਸ਼ਨ ਹੀ ਕਰਦੇ ਨੇ, ਜਾਣਕਾਰ ਨੇ, ਇਮਾਨਦਾਰ ਨੇ। ਅਮਨਦੀਪ ਕਪਲਾ ਹੋਰਾਂ ਨਾਲ ਗੱਲਬਾਤ ਕਰਨੀ ਹੈ 905-456-2020। ਇਮੀਗ੍ਰੇਸ਼ਨ ਦੀਆਂ ਸੇਵਾਵਾਂ ਲੈਣੀਆਂ ਨੇ ਤਾਂ ਵੰਡਰਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨੂੰ ਫੋਨ ਕਰ ਲਿਓ। ਮਨਮਿੰਦਰ ਖੋਸਾ ਹੋਰੀ ਜਿਹੜੇ ਨੇ ਜੀ ਉਹ ਬਹੁਤ ਇਮਾਨਦਾਰ ਨੇ, ਕੰਮ ਵੀ ਟਿਕਾ ਕੇ ਕਰਦੇ ਆ, ਸਸਤੇ ਵੀ ਆ। 647-646-3000 ਤੇ ਪੱਪੂ ਹਲਵਾਈ ਨਾਲ ਗੱਲਬਾਤ ਕਰਨੀ ਆ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ, ਮੋਟੀ ਸੀਰਨੀ, ਮਿੱਠੀ ਸੀਰਨੀ ਜਾਂ ਫਿਰ ਲੂਣ ਵਾਲੀ ਸੀਰਨੀ, ਬਦਾਨਾ ਬਣਾਉਣਾ, ਬਦਾਨੇ ਵਾਲੀ ਸੀਰਨੀ ਬਣਾਉਣੀ ਹੈ, ਮੱਠੀਆਂ, ਗੋਗਲੇ ਤੇ ਸ਼ਕਰਪਾਰੇ, ਸਾਰਾ ਸਮਾਨ ਬੜਾ ਸਵਾਦ ਬਣਾਉਂਦੇ ਨੇ। ਤੇ ਨਾਲ ਦੀ ਨਾਲ ਇਹਨਾਂ ਕੋਲ ਲਾਈਵ ਕੇਟਰਿੰਗ ਵਾਸਤੇ ਟਰੱਕ ਵੀ ਹੈਗਾ ਤੇ ਟੈਂਟ ਵੀ ਇਹਨਾਂ ਦੇ ਕੋਲ ਆ, ਚੇਅਰਾਂ, ਟੇਬਲ ਸਾਰਾ ਕੁਛ ਇੱਕੋ ਫੋਨ ਤੇ ਫੋਨ ਕਰਕੇ ਤੇ ਇੰਤਜ਼ਾਮ ਹੋ ਜਾਣਾ। 647-388-8153 ਦਾ ਫੋਨ ਨੰਬਰ। ਪੀਜ਼ਾ ਡਿਪੋ ਵਾਲੀ ਆਪਾਂ ਗੱਲਬਾਤ ਕਰਦੇ ਹੁੰਦੇ ਹਾਂ ਕਿ ਜਿਹੜੀ ਹਾਸਪਿਟਲ ਦੇ ਲਾਗੇ 945 ਪੀਟਰ ਰੋਬਰਟਸਨ ਤੇ ਬ੍ਰਾਂਚ ਆ ਜੀ, ਉਹ ਤੜਕੇ ਦੇ 3 ਵਜੇ ਤੱਕ ਖੁੱਲਦੀ ਹੈ। ਤੇ ਹੁਣ ਇਹਨਾਂ ਦੀਆਂ ਬ੍ਰਾਂਚਿਸ ਜਿਹੜੀਆਂ ਨੇ ਜੀ ਉਹ 2 ਬ੍ਰਾਂਚਿਸ ਇਹਨਾਂ ਦੀਆਂ ਲੰਡਨ ਓਨਟੈਰੀਓ ਵਿਚ ਖੁੱਲ ਗਈਆਂ, ਇੱਕ ਚੈਟਮ ਦੇ ਵਿਚ ਖੁੱਲ ਗਈ ਹੈ। ਤੁਸੀਂ ਜਿਹੜੇ ਮਰਜ਼ੀ ਏਰੀਏ ਚੋਂ ਪੀਜ਼ਾ ਡਿਪੂ ਤੇ ਫੋਨ ਕਰਕੇ ਪੀਜ਼ਾ ਆਪਣੇ ਘਰੇ ਮੰਗਵਾ ਸਕਦੇ ਹੋ। ਤੇ ਜੱਸਾ ਸੱਜਣ ਹੋਰੀ ਨੇ ਜੀ, ਸੱਜਣ ਟਰਾਂਸਪੋਰਟ ਵਾਲੇ, ਇਨ੍ਹਾਂ ਨੂੰ ਮਿੱਟੀ ਪੱਟਣ ਵਾਲੀਆਂ ਮਸ਼ੀਨਾਂ ਤੇ ਡਰਾਈਵਰ ਚਾਹੀਦੇ ਨੇ। ਜੇ ਤੁਸੀਂ ਉਹ ਓਪਰੇਟ ਕਰਨਾ ਜਾਣਦੇ ਹੋ ਤੇ ਤੁਸੀਂ ਇਨ੍ਹਾਂ ਨੂੰ ਕਰ ਲਓ ਫੋਨ, ਨੌਕਰੀ ਮਿਲਜੂ। 647-962-3656 ਤੇ ਜੱਸਾ ਸੱਜਣ ਨਾਲ ਗੱਲਬਾਤ ਕਰ ਸਕਦੇ ਹੋ ਜੀ। ਰੀਅਲ ਸਟੇਟ ਦੀ ਕੋਈ ਸਰਵਿਸ ਲੈਣੀ ਹੈ ਤੇ ਮੇਰੇ ਨਾਲ 905-915-84-84 ਤੇ ਸੰਪਰਕ ਕੀਤਾ ਜਾ ਸਕਦਾ। ਬਰਾੜ ਸਾਹਿਬ ਦਾ ਫੋਨ ਨੰਬਰ 647-300-84-36। T20 ਦਾ ਵਰਲਡ ਕੱਪ ਚੱਲ ਰਿਹਾ, ਬੜੇ ਰੌਚਕ ਮੈਚ ਚੱਲ ਰਹੇ ਨੇ ਜੀ। ਅੱਜ ਕੈਨੇਡਾ ਦਾ ਤੇ ਆਇਰਲੈਂਡ ਦਾ ਮੈਚ ਹੋ ਕੇ ਹਟਿਆ, ਜਿਹਦੇ ਵਿਚ ਕੈਨੇਡਾ ਨੇ ਜਿਹੜਾ ਜੀ 12 ਰਨਸ ਦੇ ਨਾਲ ਮੈਚ ਜਿੱਤ ਲਿਆ। ਔਰ ਕੈਨੇਡਾ ਦੀ ਟੀਮ ਦੇ ਵਿਚ 3 ਪੰਜਾਬੀ ਜਿਹੜੇ ਨੇ ਜੀ ਖੇਡ ਰਹੇ ਨੇ। ਨਿਊਜ਼ੀਲੈਂਡ ਅਤੇ ਅਫਗਾਨਿਸਤਾਨ ਦਾ ਮੈਚ ਜਿਹੜਾ ਜੀ ਉਹ 7:30 ਵਜੇ ਸਟਾਰਟ ਹੋਣਾ। ਸ੍ਰੀਲੰਕਾ ਤੇ ਬੰਗਲਾਦੇਸ਼ ਦਾ ਮੈਚ ਜਿਹੜਾ ਜੀ ਉਹ 8:30 ਵਜੇ ਸਟਾਰਟ ਹੋਣਾ। ਪਰਸੋਂ ਨੂੰ 9 ਤਰੀਕ ਨੂੰ ਇੰਡੀਆ ਦਾ ਤੇ ਪਾਕਿਸਤਾਨ ਦਾ ਮੈਚ ਵੀ ਹੋਣਾ। ਪਾਕਿਸਤਾਨ ਜਿਹੜਾ ਜੀ ਉਹ USA ਹੱਥੋਂ ਹਾਰਿਆ ਜੀ, ਔਰ USA 1/7 ਵਿਕਟਸ, ਜਦਕਿ 14 ਬਾਲਸ ਨੀ ਇਹ ਹੈਗਾ ਜੀ ਕੈਨੇਡਾ ਦੇ ਜਨਰਲ ਇੰਟਰਸਟੇਟ ਦਾ ਜਿਹੜਾ ਪਹਿਲਾ ਮੈਚ ਸੀ। ਤੇ ਕੱਲ ਜਿਹੜਾ ਜੀ ਉਹ 5 ਰਨ ਦੇ ਉੱਪਰ ਜਿਹੜਾ ਜੀ ਪਾਕਿਸਤਾਨ ਹਾਰਿਆ, ਔਰ ਪਾਕਿਸਤਾਨੀ ਟੀਮ ਨੂੰ ਬਹੁਤ ਜ਼ਿਆਦਾ ਜੀ ਲਾਹ ਪਾਹ ਕਰਾਉਣੀ ਪੈ ਰਹੀ ਹੈ। ਪਰ ਐਤਕੀ ਜਿਹੜੀ T20 ਵਰਲਡ ਕੱਪ ਦੀ ਉਨੀ ਜ਼ਿਆਦਾ ਹਾਈਪ ਬਣੀ ਨਹੀਂ ਜਿੰਨੀ IPL ਦੀ ਬਣੀ ਸੀ। ਤੇ ਇਸ ਵੇਲੇ ਗਰੁੱਪ ਏ ਦੇ ਵਿਚ ਜਿਹਦੇ ਵਿਚ USA ਆ, ਇੰਡੀਆ, ਕੈਨੇਡਾ, ਪਾਕਿਸਤਾਨ ਤੇ ਆਇਰਲੈਂਡ ਆ, ਔਰ ਉਹਦੇ ਵਿਚ ਸਟੈਂਡਿੰਗ ਦੀ ਗੱਲ ਕਰੀਏ 2 ਮੈਚ USA ਨੇ ਜਿੱਤੇ ਪਹਿਲਾਂ ਕੈਨੇਡਾ ਨਾਲ ਸੀਗਾ, ਤੇ ਬਾਅਦ ਵਿਚ ਪਾਕਿਸਤਾਨ ਨਾਲ ਦੋਨੇ ਮੈਚ ਜਿੱਤ ਕੇ ਉਹ ਪੁਆਇੰਟ ਟੇਬਲ ਦੇ ਉਪਰ ਟਾਪ ਤੇ ਆ ਜੀ 4 ਨੰਬਰ। ਇੰਡੀਆ ਨੇ ਇਕ ਮੈਚ ਆਪਣਾ ਆਇਰਲੈਂਡ ਨਾਲ ਖੇਡਿਆ, ਉਹ 2 ਪੁਆਇੰਟ ਨੇ ਜੀ। ਕੈਨੇਡਾ ਨੇ ਆਇਰਲੈਂਡ ਤੋਂ ਜਿੱਤਿਆ ਜੀ, ਇਨ੍ਹਾਂ ਦੇ ਵੀ 2 ਪੁਆਇੰਟ ਨੇ। ਪਾਕਿਸਤਾਨ ਨੇ ਇਕ ਕੱਲ ਅਮਰੀਕਾ ਨਾਲ ਖੇਡਿਆ ਸੀ ਤੇ ਜਿੱਤ ਨਹੀਂ ਸਕੇ, 0 ਨੰਬਰ। ਤੇ ਆਇਰਲੈਂਡ ਨੇ 2 ਮੈਚ ਖੇਡੇ ਨੇ, ਦੋਨੇ ਹਾਰ ਗਏ, ਤੇ ਉਨ੍ਹਾਂ ਦਾ ਵੀ 0 ਨੰਬਰ ਹੈ। ਸਕਾਟਲੈਂਡ ਗਰੁੱਪ ਬੀ ਦੇ ਵਿਚੋਂ ਟਾਪ ਤੇ ਆ 3 ਨੰਬਰਾਂ ਦੇ ਨਾਲ। ਆਸਟ੍ਰੇਲੀਆ ਜਿਹੜਾ ਜੀ ਉਹਨੇ ਇਕ ਮੈਚ ਖੇਡਿਆ ਜਿੱਤੇ, 2 ਨੰਬਰ ਉਹਦੇ ਆ। ਨਬੀਬੀਆ ਜਿਹੜਾ ਜੀ ਉਹ 2 ਮੈਚ ਖੇਡੇ ਆ, ਇਕ ਜਿੱਤਿਆ, ਉਹਦੇ ਨਾਲ ਕੋਈ 2 ਨੰਬਰ ਹੈ। ਇੰਗਲੈਂਡ ਨੇ ਇਕ ਮੈਚ ਖੇਡਿਆ, ਇਕ ਜਿੱਤਿਆ, ਇਹ ਟਾਈ ਰਹਿ ਗਿਆ ਸੀ ਮੈਚ, ਉਨ੍ਹਾਂ ਦੇ ਕੋਲ 1 ਪੁਆਇੰਟ ਆ। ਸੋ ਹਾਲੇ ਜਿਹੜੇ ਲੀਗ ਮੈਚ ਨੇ ਜੀ ਇਨ੍ਹਾਂ ਦਾ ਆਨੰਦ ਲਵੋ, ਤੋਂ ਬਾਅਦ ਵਿਚ ਹਾਲੇ ਜਦੋਂ ਮੈਚ ਵੱਡੀਆਂ ਟੀਮਾਂ ਦੇ ਆਪਸ ਵਿਚ ਫਸਣ ਲੱਗੇ। ਫਿਰ ਪਤਾ ਲੱਗਣਾ। ਪਰ ਜਿਹੜੀ ਅਮਰੀਕਾ ਦੀ ਟੀਮ ਜਿਸ ਢੰਗ ਨਾਲ ਖੇਡ ਰਹੀ ਹੈ, ਅਮਰੀਕਾ ਦੇ ਵਿਚ ਵੀ ਤਿੰਨ ਪੰਜਾਬੀ ਖੇਡ ਰਹੇ ਨੇ ਜੀ, ਔਰ ਇੰਗਲੈਂਡ ਦੀ ਟੀਮ ਹੋਵੇ, ਨਿਊਜ਼ੀਲੈਂਡ ਦੀ ਹੋਵੇ, ਸਾਊਥ ਅਫਰੀਕਾ ਦੀ ਹੋਵੇ, ਆਸਟ੍ਰੇਲੀਆ ਦੀ ਟੀਮ ਆ, ਸੋ ਸਾਰਿਆਂ ਦੇ ਵਿਚ ਜਿਹੜੇ ਆ ਭਾਰਤੀ ਤੇ ਪੰਜਾਬੀ ਖਿਡਾਰੀ ਜਿਹੜੇ ਨੇ ਜੀ, ਉਹ ਇਸ ਟੀ ਟਵੰਟੀ ਵਰਲਡ ਕੱਪ ਦੇ ਵਿਚ ਖੇਡ ਰਹੇ ਨੇ, ਔਰ ਬੜੀ ਪ੍ਰਾਊਡ ਮੂਵਮੈਂਟ ਜੀ ਹੁੰਦੀ ਹੈ। ਪਰ ਸਾਡੇ ਅੱਜ ਕੱਲ ਮਾਣ ਕਰਨ ਵਾਸਤੇ ਸਾਨੂੰ ਅਲੱਗ ਅਲੱਗ ਮੁੱਦੇ ਜਿਹੜੇ ਆ ਜੀ, ਉਹ ਮਿਲ ਜਾਂਦੇ ਆ। ਤੁਸੀਂ ਇੰਸਟਾਗ੍ਰਾਮ ਖੋਲ ਲਓ, ਉਹਦੀਆਂ ਰੀਲਾਂ ਚੈੱਕ ਕਰ ਲਓ, ਤੇ ਜਾਂ ਫਿਰ ਟਿਕਟੌਕ। ਕੱਲ ਦਾ ਜਿਹੜਾ ਜੀ ਕੰਗਣਾ ਰਣੌਤ ਦੇ ਜਿਹੜਾ ਥੱਪੜ ਵਜਾ, ਉਸ ਥੱਪੜ ਦੀ ਚਰਚਾ ਜਿਹੜੀ ਆ ਜੀ ਹਰ ਹੱਟੀ ਪੱਠੀ ਚੱਲ ਰਹੀ ਹੈ। ਤਕਰੀਬਨ 10 ਕੁ ਲੋਕਾਂ ਨੇ ਜਿਹੜੇ ਚਾਹੇ ਉਹ ਪੰਜਾਬ ਦੇ ਵਿਚ ਬੈਠੇ ਨੇ, ਚਾਹੇ ਪੰਜਾਬੋਂ ਬਾਹਰ ਬੈਠੇ ਨੇ, ਉਨ੍ਹਾਂ ਨੂੰ ਜਿਹੜੀ ਕੁਲਵਿੰਦਰ ਕੌਰ ਆ ਜੀ, ਉਹ ਸਾਡੇ ਜ਼ਿਲ੍ਹੇ ਤੋਂ ਆ, ਕਪੂਰਥਲਾ ਜ਼ਿਲ੍ਹੇ ਦੇ ਸੁਲਤਾਨਪੁਰ ਲੋਧੀ ਤੋਂ ਉਹ ਬਿਲੋਂਗ ਕਰਦੇ ਨੇ, ਤੇ ਦੋਨੇ ਮੀਆਂ ਬੀਬੀ ਜਿਹੜੇ ਆ ਜੀ ਉਹ ਸੇਮ ਫੋਰਸ ਦੇ ਵਿਚ ਉਹ ਕੰਮ ਕਰਦੇ ਨੇ, ਇਸ ਵੇਲੇ ਮੋਹਾਲੀ ਰਹਿ ਰਹੇ ਨੇ, ਤੇ ਜਿਹੜਾ ਉਨ੍ਹਾਂ ਦਾ ਬ੍ਰਦਰ ਹੈ ਉਹ ਵੀ ਕਿਸਾਨ ਯੂਨੀਅਨ ਦੇ ਵਿਚ ਅਹੁਦੇਦਾਰ ਹੈ, ਤੇ ਜਦੋਂ ਕਿਸਾਨ ਅੰਦੋਲਨ ਚੱਲਦਾ ਸੀ ਤੇ ਉਦੋਂ ਉਹਦੀ ਮਦਰ ਵੀ ਤੇ ਉਹਦਾ ਬ੍ਰਦਰ ਵੀ ਦਿੱਲੀ ਅੰਦੋਲਨ ਦੇ ਵਿਚ ਮੌਜੂਦ ਸਨ, ਤੇ ਜਦੋਂ ਕੰਗਣਾ ਰਣੌਤ ਹੋਰੀ ਜਿਹੜੇ ਆ ਜੀ ਉਹ ਉਨ੍ਹਾਂ ਨੇ ਦਿੱਲੀ ਵਾਸਤੇ ਫਲਾਈਟ ਲੈਣੀ ਸੀ, ਤੇ ਕਹਿੰਦੇ ਵੀ ਉਨ੍ਹਾਂ ਨੂੰ ਕੌਰ ਖਾਲਿਸਤਾਨੀ ਕਹਿ ਕੇ ਕੰਗਣਾ ਨੇ ਜਦੋਂ ਸੰਬੋਧਨ ਕੀਤਾ, ਉਸ ਗੱਲ ਤੋਂ ਤਕਰਾਰ ਵੱਧਦੀ ਗਈ ਵੱਧਦੀ ਗਈ ਵੱਧਦੀ ਗਈ, ਤੇ ਉਸ ਬੀਬੀ ਨੇ ਕੰਗਣਾ ਦੇ ਥੱਪੜ ਮਾਰਤਾ। ਹੁਣ ਉਹਨੂੰ ਲੈ ਕੇ ਤੇ ਜਿਹੜੇ ਸਾਡੇ ਸੋਸ਼ਲ ਮੀਡੀਆ ਤੇ ਆ ਜੀ ਉਹ ਪੰਜਾਬ ਦੀ ਸ਼ੇਰਨੀ ਕੁਲਵਿੰਦਰ ਕੌਰ, ਪੰਜਾਬ ਦੀ ਸ਼ੇਰਨੀ ਕੁਲਵਿੰਦਰ ਕੌਰ ਤੇ ਨਾਲ ਦੀ ਨਾਲ ਗਾਉਣ ਵਾਲਿਆਂ ਨੇ ਗਾਣੇ ਬਣਾ ਤੇ, ਤੇ ਰਾਤੋ ਰਾਤ ਉਹਦੀ ਮਹਿਮਾ ਹੋਣ ਲੱਗ ਪਈ। ਹੁਣ ਤੱਕ ਤਕਰੀਬਨ 10 ਕੁ ਲੱਖ ਦਾ ਇਨਾਮ ਜਿਹੜਾ ਜੀ ਉਹ ਅਨਾਊਂਸ ਹੋ ਚੁੱਕਾ, ਉਹ ਪ੍ਰੈਕਟੀਕਲੀ ਉਹਦੇ ਕੋਲ ਪਹੁੰਚਦਾ ਜਾਂ ਨਹੀਂ ਪਹੁੰਚਦਾ, ਪਰ ਕਰਨ ਵਾਲਿਆਂ ਨੇ ਇਨਾਮ ਕਰਤਾ, ਕੱਲਾ ਨਾਮ ਹੀ ਨਹੀਂ। ਮੇਰੀ ਗੱਲ ਨੋਟ ਕਰ ਲਿਓ, ਕਿਉਂਕਿ ਆਹ ਹੁਣ ਐਮ ਪੀ ਦੀਆਂ ਇਲੈਕਸ਼ਨਾਂ ਤੋਂ ਬਾਅਦ ਤਕਰੀਬਨ 5 ਸੀਟਾਂ ਨੇ ਪੰਜਾਬ ਦੀਆਂ ਜਿੱਥੇ ਜ਼ਿਮਨੀ ਚੋਣਾਂ ਹੋਣੀਆਂ, ਕਿਸੇ ਨਾ ਕਿਸੇ ਗਰੁੱਪ ਨੇ, ਕਿਸੇ ਨਾ ਕਿਸੇ ਪਾਰਟੀ ਨੇ ਉਹਨੂੰ ਐਮ ਐਲ ਏ ਦੀ ਉਮੀਦਵਾਰੀ ਵੀ ਆਫਰ ਕਰ ਦੇਣੀ ਹੈ, ਕਿਉਂਕਿ ਪਹਿਲੀਆਂ ਦੇ ਵਿਚ ਅਜਿਹਾ ਹੁੰਦਾ ਆਇਆ। ਜੇ ਮੈਨੂੰ ਮੈਂ ਭੁੱਲਦਾ ਨਹੀਂ ਤੇ ਜਰਨੈਲ ਸਿੰਘ ਹੋਰਾਂ ਨੇ ਪੀ ਸੀ ਚਿਦੰਬਰਮ ਵੱਲ ਜੁੱਤੀ ਸਿੱਟੀ ਸੀ ਤੇ ਉਹ ਆਮ ਆਦਮੀ ਪਾਰਟੀ ਦਾ ਐਮ ਐਲ ਏ ਬਣ ਗਿਆ ਸੀ, ਤੇ ਹੁਣ ਆ ਬੀਬੀ ਕੁਲਵਿੰਦਰ ਕੌਰ ਇਹਨੂੰ ਕਿਸੇ ਨਾ ਕਿਸੇ ਪਾਰਟੀ ਨੇ ਸੱਦਾ ਦੇ ਦੇਣਾ ਕਿ ਭਾਈ ਭੈਣ ਮੇਰੀ ਸਾਡੇ ਵੱਲੋਂ ਆ ਕੇ ਇਲੈਕਸ਼ਨ ਲੜ ਲਾ, ਤੈਨੂੰ ਬਣਾਉਣੇ ਸੀ ਐਮ ਐਲ ਏ। ਪਰ ਦੂਜੀ ਚੀਜ਼ ਇਹ ਆ ਵੀ ਕਈ ਚੀਜ਼ਾਂ ਅਸੀਂ ਵਹਾਅ ਦੇ ਵਿਚ ਬਹਿ ਕੇ ਤੇ ਖੁਸ਼ ਹੋਣ ਲੱਗ ਪੈਂਦੇ ਹਾਂ। ਮੰਨ ਲਓ ਵੀ ਕੰਗਣਾ ਜਿਹੜੀ ਆ ਉਹ ਸਿਰੇ ਦੀ ਬਕਵਾਸੀ ਐਕਟਰਸ ਹੈ ਔਰ ਉਸਨੇ ਬਹੁਤ ਊਲ ਜਲੂਲ ਹੁਣ ਤੱਕ ਬੋਲਿਆ, ਪਰ ਜਿਹੜਾ ਵਰਤਾਰਾ ਅਸੀਂ ਕੀਤਾ ਜਾਂ ਉਹ ਕੁਲਵਿੰਦਰ ਕੌਰ ਨੇ ਕੀਤਾ, ਕੀ ਉਹ ਸਹੀ ਆ? ਮੈਂ ਘਟਨਾ ਯਾਦ ਆਉਂਦੀ ਸੀ ਕਿ ਪਿਛਲੇ ਸਾਲ ਦੀ ਗੱਲ ਹੀ ਆ ਕਿ ਜਦੋਂ ਹਿਮਾਚਲ ਦੇ ਵਿਚ ਦੀ ਮੁੰਡੇ ਜਿਹੜੇ ਸਨ ਉਹ ਧਾਰਮਿਕ ਯਾਤਰਾ ਤੇ ਮੋਟਰਸਾਈਕਲਾਂ ਦੇ ਉਪਰ ਨਿਸ਼ਾਨ ਸਾਹਿਬ ਲਾ ਕੇ ਝੰਡੇ ਲਾ ਕੇ ਜਾਣ ਡਿਆ ਸੀ ਤੇ ਉਨ੍ਹਾਂ ਨੂੰ ਰੋਕਿਆ ਵੀ ਗਿਆ ਤੇ ਉਨ੍ਹਾਂ ਦੀ ਬਦਤਮੀਜ਼ੀ ਵੀ ਕੀਤੀ ਗਈ ਤੇ ਉਨ੍ਹਾਂ ਦੇ ਨਾਲ ਕੁੱਟਮਾਰ ਵੀ ਕੀਤੀ ਗਈ ਤੇ ਉਦੋਂ ਸਾਨੂੰ ਬਹੁਤ ਔਖਾ ਹੋਇਆ ਸੀ ਵੀ ਦੇਖੋ ਸਾਡੇ ਨਾਲ ਕੀ ਹੋ ਰਿਹਾ। ਹੁਣ ਜਦੋਂ ਕੋਈ ਸਾਡੇ ਨਾਲ ਕਰਦਾ ਤੇ ਸਾਨੂੰ ਦੁੱਖ ਲੱਗਦਾ ਤੇ ਜਦੋਂ ਅਸੀਂ ਕਿਸੇ ਨਾਲ ਕਰਦੇ ਹਾਂ ਤੇ ਫਿਰ ਅਸੀਂ ਆਪਣੀ ਪਿੱਠ ਥਾਪੜਦੇ ਹਾਂ। ਦਰਕੇ ਜਿਹਾ ਨਹੀਂ ਹੋਣਾ ਚਾਹੀਦਾ। ਅਮਰੀਕ ਸਿੰਘ ਜੀ ਆਇਆਂ ਨੂੰ ਏਅਰ ਤੇ ਹੋ।
ਹੈਲੋ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ
ਭਾਈ ਸਿੱਧੂ ਸਾਹਿਬ। ਮੈਨੂੰ ਪਤਾ ਕਿ ਸਾਡਾ ਪੰਜਾਬ ਸਟੇਟ ਬਹੁਤ ਰਿਚ ਹੈ, ਬੜੀ ਅਮੀਰ ਹੈ, ਔਰ ਸਾਡੇ ਕਿਸਾਨ ਭਰਾ ਵੀ ਮੈਂ ਰਿਸਪੈਕਟ ਦਿੰਦਾ ਕਿ ਉਹਨਾਂ ਨੂੰ ਬੜੀ ਮਿਹਨਤ ਕਰਨੀ ਪੈਂਦੀ ਹੈ ਖੇਤਾਂ ਚ, ਪਰ ਹਰ ਪਾਸੇ ਡਿਸਰਿਸਪੈਕਟ ਕਰਨੀ, ਹਰ ਪਾਸੇ ਡਿਸਰਿਸਪੈਕਟ ਕਰਨੀ
ਜੀ
ਮੈਨੂੰ ਚੰਗੀ ਨਹੀਂ ਲੱਗੀ ਸਰ। ਠੀਕ ਹੈ, ਲੋਕਾਂ ਨੇ ਉਹਨੂੰ ਹੀਰੋ ਬਣਾਤਾ, ਹੀਰੋਇਨ ਬਣਾਤਾ, ਬੜੀ ਬਹੁਤ ਕੁਝ ਕਹਿ ਗਏ
ਜੀ,
ਔਰ ਨਾਮ ਵੀ ਦੇ ਦੇਣਗੇ, ਮਿਲੀਅਨ ਵੀ ਸ਼ਾਇਦ ਦੇ ਦੇਣਗੇ। ਮੈਂ ਮੰਨ ਲੈਂਦਾ ਕਿ ਸਾਡਾ ਜਿਹੜਾ ਪੰਜਾਬੀ ਭਾਈਚਾਰਾ ਬੜਾ ਰਿਚ ਹੈ, ਪਰ ਸਰਦਾਰ ਜੀ ਸਰਦਾਰ ਸਿੱਧੂ ਸਾਹਿਬ ਮੈਨੂੰ ਚੰਗਾ ਨਹੀਂ ਲੱਗਿਆ ਸਰ
ਜੀ,
ਕਿਉਂਕਿ ਜੇ ਕੰਗਨਾ ਰੈਡੀ ਰਣੌਤ ਹੈ ਬੀਜੇਪੀ ਦੀ ਕੈਂਡੀਡੇਟ ਹੈ ਔਰ ਤੁਸੀਂ ਦੇਖ ਲੋ ਪੰਜਾਬ ਦੇ ਵਿਚ ਜਿੰਨੀਆਂ ਵੀ ਬੀਜੇਪੀ ਦੀਆਂ ਰੈਲੀਆਂ ਸੀ ਉਹਨਾਂ ਨੂੰ ਡਿਸਟਰਬ ਕੀਤਾ ਗਿਆ, ਪਿੰਡਾਂ ਚ ਜਾਣ ਤੋਂ ਵੀ ਉਹਨਾਂ ਨੂੰ ਡਿਸਟਰਬ ਕਰਦੇ ਰਹੇ। ਐਵਨ ਜਿਹੜੇ ਰਵਨੀਤ ਬਿੱਟੂ ਹੈ ਉਹਨਾਂ ਨੇ ਲੁਧਿਆਣੇ ਤੋਂ ਹਾਰਨਾ ਨੀ ਸੀ, ਪਰ ਮੈਨੂੰ ਇਹ ਵੀ ਦੁੱਖ ਨੀ ਕਿ ਰਾਜਾ ਬੜਿੰਗ ਕਿਉਂ ਜਿੱਤਿਆ, ਮੈਨੂੰ ਦੁੱਖ ਕੋਈ ਨੀ
ਜੀ।
ਪਰ ਜਿਹੜੀ ਗੱਲ ਹੈ ਕਿ ਵੀ ਪਿੰਡਾਂ ਦੇ ਵਿਚ ਰਾਜਾ ਬੜਿੰਗ ਨੂੰ ਜਿਹੜੀ ਪਿੰਡਾਂ ਦੀ ਵੋਟ ਜ਼ਿਆਦਾ ਪਈ ਹੈ ਜਿਹਦੇ ਕਰਕੇ ਰਾਜਾ ਬੜਿੰਗ ਸਾਹਿਬ ਜਿੱਤੇ ਆ, ਲੁਧਿਆਣੇ ਜੇ ਸਿਟੀ ਦੀ ਗੱਲ ਕਰੋ ਨਹੀਂ ਬਾਹਲੀ ਵੋਟ ਪਈ। ਪਰ ਗੱਲ ਫੇਰ ਆਪਾਂ ਉੱਥੇ ਹੀ ਆਉਂਦੇ ਹਾਂ ਸਿੱਧੂ ਸਾਹਿਬ, ਆਪਾਂ ਲੜਦੇ ਹੀ ਰਹਾਂਗੇ ਇੱਕ ਦੂਜੇ ਨੂੰ ਮਾਰਦੇ ਹੀ, ਥੱਪੜ ਮਾਰਿਆ ਕਿਸੇ ਨੂੰ ਢਾ ਲਿਆ ਕਿਸੇ ਨੂੰ ਦੱਬ ਲਿਆ, ਇਹੀ ਯਾਰ ਸਾਡੀ ਜਿਹੜੀ ਆਉਣ ਵਾਲੇ ਬੱਚੇ ਨੇ ਅਸੀਂ ਉਹਨਾਂ ਨੂੰ ਵੀ ਸ਼ੇਰ ਬਣਾਈ ਜਾਂਦੇ ਵੀ ਛੋਟੀ ਛੋਟੀਆਂ ਗੱਲਾਂ ਪਿੱਛੇ।
ਨਹੀਂ ਜੀ ਨਹੀਂ, ਤੁਸੀਂ ਜਿਸ ਨਜ਼ਰੀਏ ਤੋਂ ਮੈਂ ਦੇਖਦਾ ਨਾ ਜੀ, ਉਹ ਆ ਕਿ ਸਾਨੂੰ ਦਰਅਸਲ ਇਹ ਸੋਚਣ ਲਾਇਆ ਜਾਂਦਾ ਇੱਕ ਨਾ ਜਿਹੜੀਆਂ ਚੀਜ਼ਾਂ ਤੇ ਅਸੀਂ ਮਾਣ ਕਰਨ ਲੱਗ ਪਏ ਆ ਨਾ ਉਹ ਸਾਡੇ ਉਲਟ ਵਰਤੀਆਂ ਜਾ ਰਹੀਆਂ ਨੇ, ਸਾਡੇ ਉਲਟ ਭੁਗਤਦੀਆਂ ਨੇ ਤੇ ਉਹ ਸਿਸਟਮ ਦੇ ਹੱਕ ਚ ਨੇ ਕਿ ਜਿਹੜਾ ਇੱਕ ਸਿਸਟਮ ਆ ਨਾ ਜੀ, ਜਿਹੜਾ ਇੱਕ ਸਿਸਟਮ ਆ ਉਹ ਸਾਨੂੰ ਪੰਜਾਬੀਆਂ ਨੂੰ ਖਰੂਦੀ ਤੇ ਵਾਇਲੈਂਟ ਸਾਬਤ ਕਰਨ ਦੇ ਲਈ ਦਹਾਕਿਆਂ ਤੋਂ ਲਗਾ।
ਮੇਰੀ ਹੱਥ ਜੋੜ ਕੇ ਇੱਕ ਮੈਂ ਬੇਨਤੀ ਕਰਨੀ ਚਾਹੁੰਦਾ, ਸੁਣੋ ਆਪਾਂ ਸਾਰੇ ਰਿਲੀਜਨ, ਚਾਹੇ ਹਿੰਦੂ ਰਿਲੀਜਨ ਹੈ ਚਾਹੇ ਮੁਸਲਿਮ ਰਿਲੀਜਨ ਹੈ ਚਾਹੇ ਸਿੱਖ ਰਿਲੀਜਨ ਹੈ, ਮੈਂ ਨਾ ਤਿੰਨਾਂ ਦੀ ਬਾਕੀ ਬਹੁਤ ਨੇ ਇਸ ਸੰਸਾਰ ਦੇ ਵਿਚ ਆਪਣੇ ਜਿਹੜੇ ਕ੍ਰਿਸਚੀਅਨ ਲੋਕ ਵਗੈਰਾ ਵਗੈਰਾ ਹੋਰ ਬੋਧੀ ਜਾਨੀ ਸਾਰੇ ਹੀ ਆ ਗਏ ਯਾਰ, ਕੀ ਦਿਨਾ ਇਸ ਦੁਨੀਆ ਨੂੰ ਪਤਾ ਨੀ ਢਾਈ ਦਿਨ ਦੀ ਜ਼ਿੰਦਗੀ ਗਲੋਬ ਦੇ ਉੱਤੇ ਵਰਲਡ ਦੇ ਵਿਚ ਹੱਸ ਖੇਡ ਕੇ ਪੜ੍ਹੋ ਲਿਖੋ ਯੂਨੀਵਰਸਿਟੀਆਂ ਚ ਕੋਈ ਆਪਣੀਆਂ ਸਕਿੱਲਸ ਅਡੋਪਟ ਕਰੋ ਜਿਨ੍ਹਾਂ ਦੇ ਨਾਲ ਅਸੀਂ ਰੋਟੀ ਆਪਣੇ ਪਰਿਵਾਰਾਂ ਨੂੰ ਵਧੀਆ ਖਿਲਾ ਸਕੀਏ, ਐਕਟਰ ਬਣੋ ਸਿੰਗਰ ਬਣੋ ਅੱਗੇ ਵਧੋ, ਮਿਊਜ਼ਿਕ ਇੰਡਸਟਰੀ ਅੱਗੇ ਆਵੇ, ਫੂਡ ਇੰਡਸਟਰੀ ਅੱਗੇ ਆਵੇ, ਬਿਜ਼ਨਸ ਸਾਡੇ ਅੱਗੇ ਆਣ। ਇਹ ਕੀ ਹੈ ਯਾਰ ਕਿਸੇ ਦੇ ਤੁਸੀਂ ਛੋਟੀ ਜਿਹੀ ਗੱਲ ਪਿੱਛੇ ਮਾਰਿਆ ਥੱਪੜ ਉਹਨੂੰ ਸਸਪੈਂਡ ਕਰਤਾ, ਹੁਣ ਰਹਿ ਕੀ ਗਈ ਕੁਲਵਿੰਦਰ ਕੌਰ ਦੀ?
ਦੇਖੋ ਜੀ ਮੈਂ ਤਾਂ ਉਹੀ ਗੱਲ ਕਰਦਾ ਪਰ ਜੋ ਮਾਹੌਲ ਸਾਡੇ ਚੱਲ ਰਿਹਾ ਨਾ,
ਹਾਂਜੀ
ਤੁਸੀਂ ਮੇਰੀ ਗੱਲ ਨੋਟ ਕਰ ਲਓ ਕਿ ਵਿਦ ਇਨ ਵੀਕ ਔਰ ਸੋ ਉਹਨੂੰ ਕਿਸੇ ਨਾ ਕਿਸੇ ਨੇ ਸੱਦਾ ਦੇਣਾ ਵੀ ਸਾਡੇ ਵੱਲ ਆ ਜਾ ਤੈਨੂੰ ਅਸੀਂ MLA ਬਣਾਉਣੇ ਆ।
ਉਹ ਮੈਂ ਸਮਝ ਗਿਆ,
ਅਸੀਂ 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 ਵੋਟਾਂ ਅਸੀਂ
ਆ ਜਾਣਗੀਆਂ
ਆਫਰ ਆ ਔਰ ਉਹਨੇ ਜੋ ਅੱਜ ਮਾਹੌਲ ਚੱਲ ਰਿਹਾ ਉਹਨੇ ਬਣ ਵੀ ਜਾਣਾ,
ਬਣ ਵੀ
ਜਾਏਗੀ ਬਣ ਵੀ ਜੋ ਸਾਡੇ ਨਾਲ ਜੋ ਸਾਡੇ ਸਾਈਕੀ ਨਾਲ ਖੇਡਿਆ ਜਾ ਰਿਹਾ ਨਾ
ਸਿੱਧੂ ਸਾਹਿਬ ਜੀ, ਕਿਤੇ ਬਹੁਤ ਵੱਡਾ ਤੀਰ ਵੱਜ ਗਿਆ।
ਐਗਜ਼ੈਕਟਲੀ
ਮਤਲਬ ਇਹ ਹੈ ਕਿ ਡਿਸਰਿਸਪੈਕਟ ਕਿਸੇ ਨੂੰ ਕਰ ਦੇਣਾ
ਜੀ,
ਉਹਦੇ ਨਾਲ ਪਿਆਰ ਨਾਲ ਖੜ ਕੇ ਜੇ ਕਿਤੇ ਕਿਸੇ, ਪਤਾ ਕੀ ਹੈ ਹਰ ਬੰਦੇ ਦੀ ਨੇਚਰ ਹੁੰਦੀ ਹੈ ਸਿੱਧੂ ਸਾਹਿਬ, ਤੁਸੀਂ ਨੇਚਰ ਨੂੰ ਕਈ ਵਾਰ ਨਹੀਂ ਬਦਲ ਸਕਦੇ, ਨੇਚਰ ਦੇ ਨਾਲ ਲੜੀਦਾ ਨਹੀਂ ਹੁੰਦਾ
ਜੀ। ਬਹੁਤ ਧੰਨਵਾਦ ਜੀ, ਬਹੁਤ ਧੰਨਵਾਦ,
ਬਹੁਤ ਬਹੁਤ ਚੰਗਾ ਤੁਸੀਂ ਆਉਂਦੇ ਕੀਤਾ ਮੈਨੂੰ, ਥੈਂਕ ਯੂ ਵੈਰੀ ਮਚ,
ਮਿਹਰਬਾਨੀ ਮਿਹਰਬਾਨੀ। ਅਸਲ ਚ ਕੀ ਆ ਕਿ ਸਾਡੇ ਨਾਲ ਕੌਣ ਕਿੱਦਾਂ ਕਿਸ ਢੰਗ ਨਾਲ ਖੇਲ ਰਿਹਾ ਜਾਂ ਖੇਲਾ ਕਰ ਜਾਂਦਾ ਇਹ ਅਸੀਂ ਮਹਿਸੂਸ ਨਹੀਂ ਕਰਦੇ, ਕਿਉਂਕਿ ਆਪਾਂ ਜਿਹੜੇ ਪੰਜਾਬੀ ਹਾਂ ਅਸੀਂ ਭਾਵਕ ਕੌਮ ਆ। ਜਿਸ ਢੰਗ ਦੇ ਨਾਲ ਕੰਗਣਾ ਨੇ ਵਿਹਾਰ ਕੀਤਾ ਜਾਂ ਜਿਸ ਢੰਗ ਨਾਲ ਉਹਨਾਂ ਨੇ ਬਕਵਾਸ ਕੀਤਾ ਉਹ ਤੋਂ ਸਾਰੇ ਖਿਜੇ ਆ, ਇਹ ਇੱਕ ਫਰਸਟ੍ਰੇਸ਼ਨ ਹੈ, ਇੱਕ ਮਾਹੌਲ ਜਿਹੜਾ ਲੰਬੇ ਸਮੇਂ ਤੋਂ ਸਿਰਜਿਆ ਜਾ ਰਿਹਾ, ਜਦੋਂ ਉਹ ਬੋਲਦੀ ਆ ਤੇ ਕਿਉਂਕਿ ਸਾਨੂੰ ਉਹਦੀ ਗੱਲ ਜਿਹੜੀ ਆ ਉਹ ਜ਼ਿਆਦਾ ਚੁੰਡੀ ਵੱਢਦੀ ਆ, ਉਸ ਤੋਂ ਹੀ ਫਿਰ ਜਿਹੜੇ ਚਾਹੇ ਸਿੰਗਰ ਨੇ ਚਾਹੇ ਕੋਈ ਹੋਰ ਲੋਕ ਨੇ ਉਹ ਫਿਰ ਗਾਣੇ ਗਾਉਣ ਲੱਗਦੇ ਨੇ, ਸਾਡੇ ਵਿਚ ਇਕ ਢੰਗ ਦੇ ਨਾਲ ਜਿਹੜਾ ਉਹ ਰੋਹ ਆ ਹੋਰ ਪੱਕਾ ਹੋ ਜਾਂਦਾ। ਪਰ ਜਿਹੜਾ ਕੰਗਣਾ ਦਾ ਬਿਆਨ ਬਾਅਦ ਦੇ ਵਿਚ ਆਇਆ ਨਾ, ਉਹ ਬਿਆਨ ਜਿਹੜਾ ਉਹ ਜ਼ਿਆਦਾ ਖਤਰਨਾਕ ਕਿ ਪੰਜਾਬ ਦੇ ਵਿਚ ਜਿਹੜਾ ਜੀ ਉਗਰਵਾਦ ਹਾਂਜੀ ਉਹ ਪਣਪ ਰਿਹਾ, ਉਹਦੇ ਨਾਲ ਕਿੱਦਾਂ ਡੀਲ ਕਰਨਾ। ਇੱਕ ਜਿਹੜੀ ਇਹ ਧਿਰ ਜਿਹੜੀ ਆ ਜਿਹੜੀ ਇਸ ਤਰ੍ਹਾਂ ਦੇ ਜ਼ਹਿਰ ਫੈਲਾਉਣ ਵਾਲੀ ਧਿਰ ਆ ਕੰਗਣਾ ਵਰਗੀ, ਉਹ ਹਮੇਸ਼ਾ ਹੀ ਉਹਦੀ ਕੋਸ਼ਿਸ਼ ਰਹੀ ਆ ਕਿ ਪੰਜਾਬੀਆਂ ਨੂੰ ਖਰੂਦੀ ਤੇ ਉਗਰਵਾਦੀ ਸਾਬਤ ਕਰਨਾ। ਕਈ ਵਾਰੀ ਜਿਹੜੀ ਸਾਡੀ ਉਹ ਭਾਵੁਕਤਾ ਹੈਗੀ ਆ ਉਹ ਸਾਡੇ ਹੀ ਅਗੇਂਸਟ ਭੁਗਤਦੀ ਆ, ਜਿਵੇਂ ਅਮਰੀਕ ਸਿੰਘ ਹੁਰੀ ਕਹਿ ਕੇ ਗਏ ਨੇ ਵੀ ਪੰਜਾਬੀਆਂ ਕੋਲ ਪੈਸੇ ਤਾਂ ਬਹੁਤ ਆ, ਪੰਜਾਬੀ ਫਰਾਕ ਤਾਂ ਵੀ ਬਹੁਤ ਆ, ਹੁਣ ਜਿਹੜੇ ਕਰੋੜਪਤੀ ਆ ਉਹਨਾਂ ਨੂੰ ਲੱਖ ਰੁਪਈਆ ਦੇਣ ਦੇ ਵਿਚ ਕੀ ਦਿੱਕਤ ਆ? ਪਰ ਇਹ ਤਾਂ ਲੌਂਗ ਰਨ, ਪਰ ਕਈ ਬੰਦੇ ਕਹਿੰਦੇ ਆ ਕਿ ਭਾਈ ਉਹਨੇ ਬੀਬੀ ਨੇ ਕੀਤਾ ਹੀ ਅਣਖਾਲਾ ਕੰਮ ਆ, ਇਸ ਕਰਕੇ ਸਾਨੂੰ ਉਹਦੇ ਨਾਲ ਖੜਨਾ ਚਾਹੀਦਾ। ਸੋ ਜਿਹੜੀ ਜਿਹੜੀਆਂ ਇੱਕ ਜਿਸ ਪਾਸੇ ਨੂੰ ਸਾਨੂੰ ਲਜਾਇਆ ਜਾ ਰਿਹਾ ਨਾ ਇਹ ਐਂਡ ਤੇ ਆ ਕੇ ਤੇ ਸਾਡੇ ਹੀ ਆ, ਹੁਣ ਵੋਟਾਂ ਪੈ ਕੇ ਹਟੀਆਂ ਨੇ, ਬੀਜੇਪੀ ਦਾ ਵੋਟ ਸ਼ੇਅਰ 18.5% ਤੇ ਪਹੁੰਚ ਗਿਆ ਪੰਜਾਬ ਦੇ ਵਿਚ, ਭਾਵੇਂ ਉਹਨਾਂ ਦੇ ਕੈਂਡੀਡੇਟਾਂ ਨੂੰ ਗਾਲਾਂ ਕੱਢੀਆਂ ਭਾਵੇਂ ਉਹਨਾਂ ਦੇ ਕੈਂਡੀਡੇਟ ਨੂੰ ਪਿੰਡਾਂ ਦੇ ਵਿੱਚ ਵੱਢ ਨਹੀਂ ਦਿੱਤਾ ਗਿਆ ਪਰ ਅੱਜ ਦੀ ਤਰੀਕ ਦੇ ਵਿੱਚ 18.5% ਤੇ ਆ ਕਾਂਗਰਸ ਜਿਹਨੂੰ ਸਭ ਤੋਂ ਵੱਧ ਵੋਟਾਂ ਸੀਟਾਂ ਮਿਲੀਆਂ ਨੇ ਉਹ 26% ਤੇ ਆ ਔਰ ਤੁਸੀਂ ਮੇਰੀ ਗੱਲ ਨੋਟ ਕਰਿਓ ਵੀ ਜਦੋਂ ਆ 27 ਦੇ ਵਿੱਚ ਵਿਧਾਨ ਸਭਾ ਦੀਆਂ ਇਲੈਕਸ਼ਨ ਹੋਣੀਆਂ ਨੇ ਉਦੋਂ ਰਿਜ਼ਲਟ ਕੁਛ ਹੋਰ ਹੋਣਗੇ ਕਿਉਂਕਿ ਜਿਹੜਾ ਸ਼ਹਿਰੀ ਵੋਟਰ ਆ ਜਾਂ ਦਲਿਤ ਆ BSP ਦਾ ਬਹੁਜਨ ਸਮਾਜ ਪਾਰਟੀ ਦਾ ਤਕਰੀਬਨ ਰੋਲ ਜਿਹੜਾ ਜੀ ਕੱਲਾ ਪੰਜਾਬ ਦੇ ਵਿੱਚ ਹੀ ਨਹੀਂ ਜਿੱਥੇ UP ਦੇ ਵਿੱਚ ਉਹਨਾਂ ਦੀ ਤੂਤੀ ਬੋਲਦੀ ਸੀ ਉਹ ਉੱਥੋਂ ਵੀ ਤਕਰੀਬਨ ਸਫਾਇਆ ਹੋ ਗਿਆ ਭੀਮ ਸੈਨਾ ਦੇ ਆਜ਼ਾਦ ਦਾ ਜਿੱਤਣਾ ਜਿਹੜਾ ਜੀ ਇੱਕ ਬੜਾ ਵੱਡਾ ਮੈਸੇਜ ਹੈ ਜੇ ਆਪਾਂ ਦਲਿਤ ਭਾਈਚਾਰੇ ਦੀ ਗੱਲ ਕਰਦੇ ਹਾਂ ਜਾਂ UP ਬਿਹਾਰ ਦੇ ਵਿੱਚ ਦਲਿਤ ਭਾਈਚਾਰੇ ਦੀ ਗੱਲ ਕਰਦੇ ਹਾਂ ਔਰ ਪੰਜਾਬ ਦੇ ਵਿੱਚ ਜਿਹੜਾ ਜੀ ਉਹ ਜਿਸ BJP ਨੂੰ ਕਿਉਂਕਿ ਇਹਦੇ ਪਿੱਛੇ ਜੇ BJP ਤੇ ਅਕਾਲੀ ਰਲ ਕੇ ਇਲੈਕਸ਼ਨ ਲੜਦੇ ਤੇ ਕਾਂਗਰਸ ਵੀ ਆਮ ਆਦਮੀ ਪਾਰਟੀ ਦਾ ਤਕਰੀਬਨ ਦੁੱਗਣ ਭੋਗ ਪਿਆ ਸੀ ਤੇ ਜਿਹੜਾ ਉਹ ਕਿਸਾਨ ਅੰਦੋਲਨ ਪਿੱਛੇ ਚੱਲਿਆ ਸੀ ਉਹ ਹੋਂਦ ਵਿੱਚ ਹੀ ਇਸੇ ਕਰਕੇ ਆਇਆ ਸੀ ਵੀ ਇਹਨਾਂ ਦੋਵਾਂ ਦਾ ਕਿਤੇ ਸਮਝੌਤਾ ਨਾ ਹੋ ਜਾਵੇ ਪਰ ਹੁਣ BJP ਜਿਸ ਕਿਉਂਕਿ ਜਿੰਨੇ ਘਾਗ ਨੇ ਚਾਹੇ ਉਹ ਅਕਾਲੀਆਂ ਦੇ ਸੀ ਚਾਹੇ ਉਹ ਕਾਂਗਰਸੀਆਂ ਦੇ ਸੀ ਉਹ ਸਾਰੇ ਦੇ ਸਾਰੇ ਜਿਹੜੇ ਉਹ ਇਸ ਵੇਲੇ ਪੰਜਾਬ ਦੇ ਵਿੱਚ ਪੰਜਾਬੀ ਜਿਹੜੇ ਨੇ BJP 'ਚ ਨੇ ਜਿਨ੍ਹਾਂ ਨੂੰ ਚਾਲਾਂ ਸ਼ੜਯੰਤਰ ਰਚਣੇ ਆਉਂਦੇ ਨੇ ਔਰ ਉਹਨਾਂ ਨੇ ਸਾਡਾ ਜਿਹੜਾ ਇਹ ਭਾਵਨਾ ਜਿਹੜੀ ਹੈ ਜਿਸ ਢੰਗ ਨਾਲ ਅਸੀਂ ਤੁਰ ਪੈਂਦੇ ਹਾਂ ਉਸੇ ਚੀਜ਼ ਨੂੰ ਕੈਸ਼ ਕਰਕੇ ਤੇ ਪੰਜਾਬ ਦੇ ਉੱਪਰ ਆਪਣਾ ਕਬਜ਼ਾ ਕਰਨਾ ਅੱਜ ਨਹੀਂ ਕਰਨਗੇ ਤੇ ਕੱਲ ਨੂੰ ਕਰ ਲੈਣਗੇ ਜੇ ਅਸੀਂ ਉਹ ਚਾਲਾਂ ਨਾ ਸਮਝੇ ਤਾਂ ਖੈਰ ਆਪਾਂ ਕੱਲ ਨੂੰ ਮਿਲਦੇ ਜੀ ਟੂਰਨਾਮੈਂਟ ਤੇ ਨਿਊਡਲ ਦੀ ਟਿਕਟ ਆ ਸਵੇਰੇ 10:30 ਸ਼ੁਰੂ ਹੋ ਜਾਣਾ ਤੇ ਆ ਜਾਓ ਭਾਈ ਤੇ ਘੱਟ ਵੱਧ ਬੋਲੇਗਾ ਤੂੰ ਮਾਫ਼ੀ ਅਗਲੀ ਮੁਲਾਕਾਤ ਤੱਕ ਰੱਬ ਰੱਖਾ
on the preceding program may not necessarily be those of the owner or management of WTOR radio station.
770 AM ਦੀ ਨਸ਼ਿਆਤ ਸੁਣਨ ਤੇ ਹਾਲਾਤ ਹਾਜ਼ਰਾਂ ਤੋਂ ਬਾਖਬਰ ਰਹਿਣ ਦੇ ਵਾਸਤੇ ਨਿਊਜ਼ ਇਨਫੋਰਮੇਸ਼ਨ ਅਨਾਲਿਸਿਸ ਇਲੈਕਟ੍ਰਿਕ ਗੱਡੀਆਂ ਦੇ ਵਿੱਚ ਈ ਆਵਾਜ਼ ਆਫੀਸ਼ੀਅਲ ਐਪ ਜਾਂ ਸਾਡੀ ਵੈਬਸਾਈਟ eawaz.com ਲੋਕਲ ਨੰਬਰ 6478724900
ٹرک کا گھومتا پہیا کینیڈا کی معیشت کی ترقی کا ضامن آپ کا ٹرک سڑکوں پر راج کرے اور کینیڈا کی معیشت ترقی کی راہ پر گامزن رہے ٹرک مینول یا پھر آٹومیٹک ٹرک کی بہترین سروس کے لیے کوئک ٹرک لیو تھرو آؤٹ انٹیریو نو اپوائنٹمنٹ نیڈیڈ ڈرائیو تھرو فیسلٹی ون اسٹاپ شاپ اب تیسری لوکیشن ایگزٹ 579 فرام ہائی وے 401 ان نیپنی کوئک ٹرک لیو 519-622-0660 quicktrucklube.com
لیتھیم آئون بیٹریوں میں لگی آگ برامپٹن میں تشویش کا باعث بن رہی ہے لیتھیم آئون بیٹریاں صحیح استعمال ہونے پر محفوظ رہتی ہیں لیکن جب وہ ناکام ہو جاتی ہیں تو وہ بھڑک جاتی ہیں اور آگ لگ سکتی ہے जो तेजी से फैल सकती है वो काबू से बाहर होकर एक बड़ी आग में तब्दील हो सकती है जो रिहायशों के लिए एक खतरा बन सकती है। लिथियम आयन बैटरियां इस्तेमाल करते वक्त हिफाजती मालूमात के लिए brampton.ca/battery safety पर जाएं। क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेंट एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773।